जिसमें है अमृत ज्ञान है, माणक भगत बैराग, श्री गुरु ग्रंथ साहिब उदद
बंदों कर अनुराग,
श्री गुरु शब्द कमाए जिन जीते पंच बेकार, तिन संतन को बंदना
सिर चरणन पर तार,
सतगुर मम बेरी कट हो निज बेरी पर चार, एह बेरी होए भव
बेरी कर पार,
सतगुर मम बेरी कट हो निज बेरी पर चार, एह बेरी होए भव सफल
बिन बेरी कर पार,
एकंकारा सतगुरु तेह प्रसाद सच होए, वाहे गुरु जी की फतेह बिघन विनाशन सोए, एकंकारा सतगुरु तेह प्रसाद सच होए, वाहे गुरु जी की फतेह बिघन विनाशन सोए, धन धन सच्चे पातशाह गरीब नवाज दीन दुनिया दे मालक चवर छत्र तखत दे मालक समर्थ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर, वाहेगुरु अकाल पुरख स्वरूप सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले सदा ही बख्शेंद सच्चे पातशाह सदा ही दयालु सदा ही कृपालु सच्चे पातशाह हाजरा हजूर सच्चे पातशाह चबर छतर तखत दे मालक धन धन सतगुरु गरीब नवाज अंतरजामी धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज,
बड़े ही प्यार दे नाल सब सिख संगत दोवें हाथ जोड़ के मालक सच्चे पातशाह जी दे चरणा विच हाजरी लवाओ जी, प्रेम सहित सब सिख संगत उचारण करो धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज,
फिर कहो जी धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज,
मेरा सतगुर रखवाला होवा धार कृपा प्रभ हाथ दे राखिया हर गोबिंद नवा नरोआ, हजूर पंचम गुरदेव सतगुरु श्री गुरु अर्जन देव साहिब महाराज जी की बाणी का कीर्तन भाई साहब जी ने आप जी नूं सरवण कराया, मेरा सतगुर रखवाला होआ धार कृपा प्रभ हाथ दे राखिया हर गोविंद नवा नरोआ, ये शब्द आप जी नूं सुनाया, फिर आप जी नूं शब्द सुनाया वड्डी आरजा हर गोविंद की, सच्चे पातशाह गुरु अर्जन देव साहिब महाराज जी की बाणी का कीर्तन जिन्हां शब्दां दे विच सतगुरु गुरु हरगोबिंद साहिब महाराज जी का नाम आउंदा है, और ये शब्द तकरीबन तकरीबन गुरु अर्जन देव साहिब महाराज ने जदों गुरु हरगोबिंद साहिब जी का प्रकाश होया उस समय उचारण किते जी, उस समय उचारण किते वड्डी आरजा हर गोबिंद की सुख मंगल कल्याण बिचारिया, आरंभ शब्द हुंदा है सगल आनंद किया परमेश्वर अपना बिरद समारिया, साध जना होए कृपाला बिगसे सब परवारिया, कारज सतगुर आप सवारिया, वड्डी आरजा हर गोबिंद की सुख मंगल कल्याण बिचारिया, रहाओ वाण त्रिण त्रिपवन हरिया होए सगले जीय सधारिया, मन इच्छे नानक फल पाए पूरन इच्छ पुजारिया, गुरबाणी का कीर्तन भाई साहब जी ने आप जी नूं सरवण कराया। सो आओ बड़े प्यार दे नाल सब सिख संगत दोवें हाथ जोड़ो ਤੇ ਪ੍ਰੇਮ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਿਰ ਖੇਚਲ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਜੀ ਸੁਣ ਰਹੇ ਹੋ। ਕੱਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸੁਣਿਆ, ਗੁਰੂ ਸਾਹਿਬ ਜੀ ਦਾ ਸ਼ਹੀਦ ਪ੍ਰਸ਼ਾਦ ਛੱਕ ਕੇ ਜਿਸ ਸਿੱਖ ਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ, ਆਪਣੇ ਵਿੱਚ ਉਹਨੇ ਇੰਨੀ ਕੁ ਜ਼ਿਆਦਾ ਵੱਡੀ ਸਮਰੱਥਾ ਮਹਿਸੂਸ ਕੀਤੀ ਵੀ ਸਾਰੀ ਦੁਨੀਆ ਤੋਂ ਵੱਧ ਬਲਵਾਨ ਮੈਂ ਹਾਂ। ਕੱਲ ਵੀ ਬੇਨਤੀ ਕੀਤੀ ਸੀ, ਗੁਰਮੁਖੋ ਗੁਰੂ ਸਾਹਿਬ ਜੀ ਦੇ ਸ਼ਹੀਦ ਪ੍ਰਸ਼ਾਦ ਵਿੱਚ ਇੰਨੀ ਤਾਕਤ ਹੋ ਸਕਦੀ ਤੇ ਗੁਰੂ ਸਾਹਿਬ ਦੇ ਵਿੱਚ ਆਪ ਵਿੱਚ ਕਿੰਨੀ ਤਾਕਤ ਹੋਏਗੀ ਜੀ? ਮੈਂ ਸਮਰੱਥ ਹਾਂ, ਇਹ ਉਹਨੇ ਭਾਵਨਾ ਰੱਖੀ। ਮਹਾਰਾਜ ਨੂੰ ਕੁਝ ਬੋਲ ਵੀ ਬੋਲੇ, ਤੁਸੀਂ ਸੁਣੇ ਜੀ, ਮਹਾਰਾਜ ਨੇ ਬਾਂਹ ਤੋਂ ਫੜ ਕੇ ਉਹਦੀ ਸ਼ਕਤੀ ਤੋਂ ਉਹਨੂੰ ਖਾਲੀ ਕਰ ਦਿੱਤਾ ਸੀਗਾ ਜੀ। ਕੱਲ ਫਿਰ ਜਿਹੜਾ ਪ੍ਰਸੰਗ ਸੁਣਿਆ ਉਹਦੇ ਵਿੱਚ ਇਹ ਜ਼ਿਕਰ ਆਇਆ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਫਿਰ ਪ੍ਰੇਮ ਨਾਲ ਕਹੋ ਸਾਰੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਪੁੱਛਿਆ ਵੀ ਤੇਰੇ ਵਿੱਚ ਇੰਨੀ ਤਾਕਤ ਕਿੱਥੋਂ ਆ ਗਈ? ਫਿਰ ਉਹਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਆਹ ਕਲਾ ਵਰਤੀ। ਮਹਾਰਾਜ ਕਹਿਣ ਲੱਗੇ, ਅਸਲ ਵਿੱਚ ਤੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਸੀਗਾ ਵੀ ਮਹਾਰਾਜ ਨਾਲ ਤੁਰ ਕਿਸ ਤਰ੍ਹਾਂ ਕਰਨ ਦੇ ਤੇ ਮਹਾਰਾਜ ਦੇ ਵਿੱਚ ਤਾਕਤ ਨਹੀਂ ਹੈਗੀ। ਕਹਿਣ ਲੱਗੇ, ਦੱਸ ਤੇਰੇ ਅੰਦਰ ਸ਼ੰਕਾ ਪੈਦਾ ਹੋਇਆ ਸੀਗਾ? ਉਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸ਼ੰਕਾ ਤੇ ਮੇਰੇ 'ਚ ਪੈਦਾ ਹੋ ਗਿਆ ਸੀਗਾ। ਗੁਰਮੁਖੋ, ਕਿਸੇ ਵੇਲੇ ਵੀ ਮਨ ਜੋ ਸੋਚ ਰਿਹਾ ਉਹ ਗੁਰੂ ਸਾਹਿਬ ਨੂੰ ਪਤਾ ਲੱਗ ਰਿਹਾ ਜੀ। ਕੱਲ ਵੀ ਬੇਨਤੀ ਕੀਤੀ ਸੀ, ਮੰਜ਼ਲ ਮਾਹੀ ਦੀ ਔਖੀ ਘਾਟੀ, ਸੰਭਲ ਸੰਭਲ ਪੱਗ ਧਰਨਾ ਨਾਲੇ ਡਰਨਾ। ਇਹ ਬੜੀ ਔਖੀ ਘਾਟੀ ਹੈ, ਬੜੇ ਸੰਭਲ ਸੰਭਲ ਕੇ ਚੱਲਣਾ ਪੈਂਦਾ ਤੇ ਚੱਲਣ ਦੇ ਨਾਲ ਨਾਲ ਡਰਨਾ ਵੀ ਪੈਂਦਾ ਜੀ। ਇਸ ਮਾਰਗ ਤੇ ਚੱਲਦਿਆਂ ਚੱਲਦਿਆਂ ਜਿਹੜਾ ਡਰ ਖਤਮ ਹੋ ਗਿਆ ਨਾ ਜੀ, ਉਹ ਫੇਲ ਹੋ ਜਾਂਦਾ ਜੀ। ਇਸ ਮਾਰਗ ਤੇ ਕਾਮਯਾਬੀ ਉਹ ਬੰਦਾ ਹੈਗਾ ਜੀ ਜਿਹਦੇ ਅੰਦਰ ਡਰ ਬਣਿਆ ਰਹੇ, ਪਰਮੇਸ਼ਰ ਦਾ, ਸਤਿਗੁਰ ਜੀ ਦਾ ਭੈ ਬਣਿਆ ਰਹੇ। ਮਹਾਰਾਜ ਬਾਣੀ ਚ ਕਿਰਪਾ ਕਰਦੇ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਪਰਮੇਸ਼ਰ ਦਾ ਭੈ, ਸਤਿਗੁਰੂ ਜੀ ਦਾ ਭੈ, ਸਾਧ ਸੰਗਤ ਤੋਂ ਬਗੈਰ, ਸਾਧੂ ਦੀ ਸੰਗਤ ਤੋਂ ਬਗੈਰ, ਗੁਰਮੁਖਾਂ ਦੀ ਸੰਗਤ ਤੋਂ ਬਗੈਰ ਨਹੀਂ ਪੈਦਾ ਹੋ ਸਕਦਾ। ਤੇ ਮਹਾਰਾਜ ਕਹਿਣ ਲੱਗੇ, ਜੇ ਰੱਬ ਦਾ ਡਰ ਨਹੀਂ ਹੈਗਾ ਤੇ ਭਗਤੀ ਵੀ ਨਹੀਂ ਕਰ ਸਕਦਾ ਤੂੰ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਤੂੰ ਇਹ ਗੱਲ ਸੋਚੀ ਸੀ? ਕਹਿਣ ਲੱਗਾ ਹਾਂ। ਮਹਾਰਾਜ ਕਹਿੰਦੇ, ਅਸੀਂ ਵੀ ਜਾਣ ਕੇ ਤੇਰੇ ਕੋਲ ਛਿੱਲੜਾਂ ਸੁੱਟੀਆਂ ਸਨ, ਤੇਰੇ ਅੰਦਰ ਛਿੱਲੜਾਂ ਛਕਣ ਦਾ ਵੀ ਫੁਰਨਾ ਅਸੀਂ ਪਾਇਆ ਸੀ। ਕਹਿਣ ਲੱਗੇ, ਤੇਰਾ ਉਹ ਫੁਰਨਾ ਸੀਗਾ ਤੇ ਉਹਦੇ ਤੋਂ ਬਾਅਦ ਅਸੀਂ ਤੇਰੇ ਅੰਦਰ ਫੁਰਨਾ ਪਾਇਆ ਛਿੱਲੜਾਂ ਛਕਣ ਦਾ, ਤੇ ਜਦੋਂ ਤੂੰ ਛਿੱਲੜਾ ਛਕੀਆਂ, ਕਹਿਣ ਲੱਗੇ ਤੇਰੇ ਅੰਦਰ ਤਾਕਤ ਆ ਗਈ ਤੇ ਤੂੰ ਸਮਰੱਥ ਬਣ ਗਿਆ। ਕਹਿਣ ਲੱਗੇ, ਇੱਕ ਗੱਲ ਚੇਤਾ ਰੱਖ, ਜਿਸ ਘੜੇ ਨੂੰ ਸਮੁੰਦਰ ਨੇ ਭਰਿਆ ਹੋਵੇ ਉਹ ਸਮੁੰਦਰ ਆਪ ਬੜਾ ਸਮਰੱਥ ਹੁੰਦਾ। ਕਹਿਣ ਲੱਗੇ, ਘੜਾ ਸਮੁੰਦਰ ਦੇ ਅੱਗੇ ਮਾਣ ਹੰਕਾਰ ਕਰੀ ਜਾਏ ਜੀ ਵੀ ਮੈਂ ਬਹੁਤ ਕੁਝ ਬਣ ਗਿਆ ਜੀ, ਐਸਾ ਨਹੀਂ ਕਰਨਾ ਚਾਹੀਦਾ, ਸਦਾ ਹੀ ਨਿਮਰਤਾ 'ਚ ਰਹਿਣਾ ਚਾਹੀਦਾ। ਫਿਰ ਸੱਚੇ ਪਾਤਸ਼ਾਹ ਨੇ ਦੱਸਿਆ, ਸਿੱਖਾ ਗਲਤੀ ਹੋਏ ਵੀ ਤੇ ਜੇ ਗੁਰੂ ਸਾਹਿਬ ਝਿੜਕ ਮਾਰਨ ਤੇ ਮਿੱਠਾ ਕਰਕੇ
ਲਾਗੈ, ਗੁਰ ਝਿੜਕੇ ਤਾਂ ਮਿੱਠਾ ਲਾਗੈ, ਗੁਰ ਝਿੜਕੇ ਤਾਂ ਮਿੱਠਾ ਲਾਗੈ।
ਮਹਾਰਾਜ ਨਾਲ ਨਾਲ ਤੁਰਦੇ ਜਾਣ, ਔਰੰਗਜ਼ੇਬ ਵਾਲੇ ਪਾਸੇ ਜਾਣਾ ਸੀ ਗੁਰੂ ਜੀ ਨੇ ਜੀ, ਗੁਰੂ ਤੇਗ ਬਹਾਦਰ ਸਾਹਿਬ ਨੇ, ਨਾਲ ਨਾਲ ਸੱਚੇ ਪਾਤਸ਼ਾਹ ਤੁਰਦੇ ਜਾਣ ਤੇ ਨਾਲ ਨਾਲ ਮਹਾਰਾਜ ਉਹਦੇ ਨਾਲ ਬਚਨ ਕਰੀ ਜਾਣ ਵੀ ਗਲਤੀ ਹੋਏ ਵੀ ਤੇ ਚੁੱਪ ਰਹਿਣਾ ਜੀ, ਕਦੀ ਤਰਕ ਨਹੀਂ ਕਰਨੀ। ਸਾਧ ਸੰਗਤ ਜੀ, ਜਿਹੜੀ ਸ਼ਰਧਾ ਹੈ ਨਾ, ਸ਼ਰਧਾ ਪਿਆਰ, ਇਹ ਦੁੱਧ ਦੀ ਨਿਆਈ ਹੈ, ਦੁੱਧ ਦੀ ਨਿਆਈ। ਦੁੱਧ ਬਹੁਤ ਜ਼ਿਆਦਾ ਹੋਵੇ ਅਤੇ ਕਾਂਜੀ ਦੀ ਛਿੱਟ ਇੱਕ ਹੀ ਬੜੀ ਹੈਗੀ ਜੀ। ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਿਓ, ਦੁੱਧ ਹੋਵੇ ਅਤੇ ਉਹਦੇ ਵਿੱਚ ਕਾਂਜੀ ਦੀ ਛਿੱਟ ਪੈ ਜਾਵੇ ਅਤੇ ਸਾਰਾ ਦੁੱਧ ਹੀ ਖਰਾਬ ਹੋ ਜਾਏਗਾ ਜੀ। ਬੜੀ ਸ਼ਰਧਾ ਹੋਵੇ ਸਤਿਗੁਰੂ 'ਤੇ, ਇੱਕ ਹੀ ਕਿਤੇ ਮਾੜਾ ਫੁਰਨਾ ਪੈਦਾ ਹੋ ਜਾਵੇ, ਇੱਕ ਹੀ ਕਿਤੇ ਸ਼ੰਕਾ ਪੈਦੇ ਅਤੇ ਕਈ ਵਾਰੀ ਸ਼ਰਧਾ ਖਰਾਬ ਹੋ ਜਾਂਦੀ ਹੈ। ਇਸ ਕਰਕੇ ਇਹੋ ਜਿਹੇ ਬੰਦਿਆਂ ਦੀ ਗੱਲ ਵੀ ਨਹੀਂ ਸੁਣਨੀ ਜਿਹੜੇ ਗੁਰੂ ਜੀ 'ਤੇ ਸ਼ੰਕਾ ਕਰਦੇ ਹੋਣ ਜੀ, ਓਨਾ ਹੀ ਭਲਾ ਹੋਏਗਾ ਬੰਦੇ ਦਾ ਜੀ। ਮਹਾਰਾਜ ਨੇ ਕਿੱਡਾ ਸੋਹਣਾ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਇੱਥੇ ਪ੍ਰਾਪਤੀ ਉਹ ਕਰੇਗਾ ਜਿਹੜਾ ਸਤ ਬਚਨ ਕਰੇਗਾ। ਸਤ ਬਚਨ ਵਾਲੀ ਫੌਜ ਤੇ ਸੰਗਤ ਜੀ ਬੜੀ ਘੱਟ ਹੈਗੀ ਜੀ ਅੱਜ। ਗੱਜ ਕੇ ਆਖੋ ਵਾਹਿਗੁਰੂ। ਤਰਕਾਂ ਕਰਨ ਵਾਲੀ ਤੇ ਸਲਾਹਾਂ ਦੇਣ ਵਾਲੀ ਫੌਜ ਬੜੀ ਹੈਗੀ ਜੀ ਪੰਥ ਵਿੱਚ ਜੀ। ਤਰਕ ਕਰਨ ਵਾਲੀ ਤੇ ਸਲਾਹ ਦੇਣ ਵਾਲੀ ਜੀ। ਗੁਰੂ ਸਾਹਿਬ ਦੇ ਕੀਤੇ ਤੇ ਕਿੰਤੂ ਕਰਨਾ ਬੜਾ ਵੱਡਾ ਪਾਪ ਹੈਗਾ ਜੀ। ਸਿੱਖ ਨੇ ਕੀ ਕਰਨਾ ਜੀ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਅੰਗਦ ਦੇਵ ਸਾਹਿਬ ਨੇ ਤਾਂਹੀਓ ਖੁਸ਼ੀਆਂ ਲਈਆਂ ਜੀ ਸਾਰੀਆਂ ਜੀ। ਗੁਰੂ ਅੰਗਦ ਸਾਹਿਬ ਨੂੰ ਨਹੀਂ ਪਤਾ ਵੀ ਰੁੱਖ ਤੇ ਕਿਹੜਾ ਹਲਵਾਈ ਬੈਠੇ ਨੇ ਜੀ। ਇਹ ਕਿਹਾ ਵੀ ਰੁੱਖ ਝਾੜ ਤੇ ਮਠਿਆਈ ਡਿੱਗੇਗੀ, ਰੁੱਖ ਤੇ ਕਿਹੜਾ ਹਲਵਾਈ ਬੈਠੇ ਨੇ। ਹਾਂਜੀ, ਪਰ ਜਦੋਂ ਆਖਿਆ ਲੈਣਿਆ ਇਸ਼ਾਰਾ ਹੀ ਸਮਝਿਆ ਤੇ ਰੁੱਖ ਝਾੜਨ ਲੱਗ ਪਏ ਜੀ। ਕਹਿਣ ਲੱਗ ਪਏ ਵੀ ਤੁਹਾਨੂੰ ਪਤਾ ਨਹੀਂ ਵੀ ਅੰਬ ਦਾ ਰੁੱਖ ਹੋਵੇ ਤੇ ਕਦੀ ਸੇਬ ਨਹੀਂ ਲੱਗੇ ਉਹਨੂੰ। ਤੇ ਭਾਈ ਲਹਿਣਾ ਜੀ ਭਾਵ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਫਲ ਡਿੱਗਣ ਮਠਿਆਈ ਡਿੱਗੇ, ਇਹਦੇ ਨਾਲ ਮੈਨੂੰ ਮਤਲਬ ਕੋਈ ਨਹੀਂ ਹੈਗਾ, ਮੇਰਾ ਤੇ ਮਤਲਬ ਹੈਗਾ ਗੁਰੂ ਦਾ ਹੁਕਮ ਮੰਨਣਾ। ਕਹਿਣ ਲੱਗੇ ਮੇਰਾ ਤੇ ਕੰਮ ਹੈਗਾ ਸਤ ਬਚਨ ਕਰਨਾ। ਗੁਰੂ ਅੰਗਦ ਸਾਹਿਬ ਨੇ ਸਤ ਬਚਨ ਕੀਤਾ ਜਾਂ ਫਿਰ ਸਾਧ ਸੰਗਤ ਜੀ ਸਤ ਬਚਨ ਕੀਤਾ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਗੱਜ ਕੇ ਸਾਰੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ।
ਬਾਬਾ ਜੀ ਦਾ ਜੀਵਨ ਪੜ੍ਹ ਕੇ ਵੇਖੋ ਤੇ ਸੁਣ ਕੇ ਵੇਖੋ। ਬਾਬਾ ਜੀ ਦੇ ਜੀਵਨ ਵਿੱਚ ਇੱਕ ਗੱਲ ਨਹੀਂ ਤੁਹਾਨੂੰ ਮਿਲੇਗੀ ਵੀ ਬਾਬਾ ਜੀ ਨੇ ਗੁਰੂ ਸਾਹਿਬ ਦੇ ਕੀਤੇ ਹੋਏ ਕੰਮ ਤੇ ਕਿੰਤੂ ਕੀਤਾ ਹੋਏ ਜੀ। ਇੰਨੀ ਵੱਡੀ ਵਡਿਆਈ ਕਿਤੇ ਐਵੇਂ ਨਹੀਂ ਪ੍ਰਾਪਤ ਹੋ ਜਾਂਦੀ, ਬੜੀ ਬੜੀ ਪਿੱਛੇ ਤਾਕਤ ਵਰਤਦੀ ਹੈ ਜੀ। ਬਾਬਾ ਜੀ ਨੇ ਕਿਤੇ ਗੁਰੂ ਸਾਹਿਬ ਦੇ ਕੀਤੇ ਹੋਏ ਤੇ ਕਿੰਤੂ ਕੀਤਾ ਹੋਵੇ, ਤੁਸੀਂ ਬਾਬਾ ਜੀ ਦਾ ਜੀਵਨ ਪੜ੍ਹ ਕੇ ਵੇਖੋ। ਜਿੱਥੇ ਗੁਰੂ ਸਾਹਿਬ ਨੇ ਬਾਬਾ ਜੀ ਕੋਲੋਂ ਸਲਾਹ ਮੰਗੀ ਨਾ ਜੀ, ਤੇ ਬਾਬਾ ਜੀ ਨੇ ਪਹਿਲਾਂ ਇਹ ਆਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਣ ਵਾਲਾ ਹਾਂ। ਭਾਵ ਬਾਬਾ ਜੀ ਉੱਥੇ ਵੀ ਨਿਮਰਤਾ ਦੇ ਵਿੱਚ ਰਹੇ ਜੀ ਸੰਗਤ ਦੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖ ਨੂੰ ਸਮਝਾਇਆ ਵੀ ਸਿੱਖਾ ਗੁਰੂ ਸਾਹਿਬ ਸਮਰੱਥ ਨੇ ਤੇ ਗੁਰੂ ਤੇ ਕਿੰਤੂ ਨਹੀਂ ਕਰਨਾ ਕਦੀ ਵੀ। ਕਹਿਣ ਲੱਗੇ ਸਤਿਗੁਰੂ ਜੀ ਤੇ ਕਿੰਤੂ ਨਹੀਂ ਕਰਨਾ, ਕਿੰਤੂ ਕਰਨ ਵਾਲਾ ਬੰਦਾ ਬਹੁਤ ਪਿੱਛੇ ਪੈ ਜਾਂਦਾ ਜੀ। ਤੁਸੀਂ ਵੇਖਿਓ ਗੱਲਬਾਤ ਚੱਲ ਰਹੀ ਹੋਏ ਤੇ ਇੱਕ ਬੰਦਾ ਜਿਹੜਾ ਗੱਲ ਟੋਕ ਦੇਗਾ ਨਾ ਜੀ, ਉਹ ਮਨੋਂ ਲੱਥ ਜਾਂਦਾ ਤੇ ਬਹੁਤ ਪਿੱਛੇ ਪੈ ਜਾਂਦਾ ਜੀ। ਉਸ ਸਿੱਖ ਨੇ ਸਤ ਬਚਨ ਕੀਤਾ, ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਮੈਂ ਜ਼ਿੰਦਗੀ 'ਚ ਕਦੀ ਵੀ ਤੁਹਾਡੇ ਕੀਤੇ ਤੇ ਕਿੰਤੂ ਨਾ ਕਰਾਂ, ਪਰੰਤੂ ਨਾ ਕਰਾਂ। ਗੁਰੂ ਘਰ ਵਿੱਚ ਸ਼ਬਦ ਹੈ ਵਿਵੇਕ ਦਾਨ। ਹਾਂਜੀ, ਥੋੜ੍ਹੀ ਵਿਵੇਕ ਦਾਨ ਸ਼ਬਦ ਹੈ, ਵਿਵੇਕ ਦਾਨ। ਪਰ ਅੱਜ ਕੱਲ੍ਹ ਪਤਾ ਕਿਹੜਾ ਸ਼ਬਦ ਪ੍ਰਚਲਿਤ ਹੋ ਗਿਆ ਜੀ? ਅੱਜ ਕੱਲ੍ਹ ਪ੍ਰਚਲਿਤ ਹੋ ਗਿਆ ਤਰਕ ਦਾਨ ਜੀ। ਉਹ ਤਰਕ ਹੀ ਕਰਦੇ ਤੇ ਤਰਕ ਹੀ ਮੰਗਦੇ, ਤਾਂ ਤਰਕ ਕਰਨ ਵਾਲਾ ਹੀ ਗਿਆਨੀ ਪਸੰਦ ਹੈਗਾ ਜੀ ਇਹਨਾਂ ਨੂੰ। ਜਿਹੜਾ ਗਿਆਨੀ ਕਥਾ 'ਚ ਧੜਾ ਧੜ ਨਿੰਦਾ ਸੁਣਾਈ ਜਾਵੇ ਨਾ ਜੀ, ਉਹ ਬੜਾ ਚੰਗਾ ਲੱਗੇਗਾ ਲੋਕਾਂ ਨੂੰ ਜੀ। ਪਤਾ ਕਿਉਂ ਜੀ? ਉਹ ਨਿੰਦਾ ਕਰਨ ਵਾਲਾ ਸੁਭਾਅ ਜੂ ਹੈਗਾ ਬੰਦੇ ਦਾ ਜੀ, ਸੁਭਾਅ ਨਿੰਦਾ ਵਾਲਾ ਹੋਣ ਕਰਕੇ ਗਿਆਨੀ ਵੀ ਕਥਾ 'ਚ ਨਿੰਦਾ ਹੀ ਸੁਣਾਏ ਤਾਂ ਗਿਆਨੀ ਚੰਗਾ ਲੱਗਦਾ, ਨਹੀਂ ਤਾਂ ਦੂਜਾ ਗਿਆਨੀ ਨਹੀਂ ਚੰਗਾ ਲੱਗਦਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਿੱਖ ਨੂੰ ਸਿੱਖਿਆ ਦਿੱਤੀ, ਸਿੱਖਾ ਸਦਾ ਹੀ ਸਤ ਬਚਨ ਕਰਕੇ ਰਹਿਣਾ। ਗੁਰੂ ਕੇ ਸਿੱਖ ਨੇ ਸਤ ਬਚਨ ਆਖਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਰਦਿਆਂ ਕਰਦਿਆਂ ਸਿਪਾਹੀਆਂ ਦੇ ਨਾਲ ਔਰੰਗਜ਼ੇਬ ਦੀ ਕਚਹਿਰੀ ਵਿੱਚ ਪਹੁੰਚੇ ਜੀ। ਔਰੰਗਜ਼ੇਬ ਇੱਕ ਬੰਨੇ ਉੱਚੇ ਤਖ਼ਤ 'ਤੇ ਬੈਠਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਆਸਣ ਇੱਕ ਪਾਸੇ ਲਾਇਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਉਸ ਆਸਣ 'ਤੇ ਬੈਠ ਗਏ ਨੇ। ਹੁਣ ਇਹਦੇ ਤੋਂ ਅੱਗੇ ਸਾਤ ਸੰਗਤ ਜੀ ਪ੍ਰਸੰਗ ਆਰੰਭ ਹੁੰਦਾ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਗੁਰੂ ਕੇ ਪੰਜ ਸਿੱਖ ਗੁਰੂ ਸਾਹਿਬ ਦੇ ਨਾਲ ਆਏ, ਇੱਕ ਪਾਸੇ ਖਲੋਤੇ ਨੇ, ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਬੈਠਾ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤਖ਼ਤ 'ਤੇ ਬੈਠੇ। ਇੱਕ ਬੰਨੇ ਦੁਨੀਆਂ ਦਾ ਝੂਠਾ ਰਾਜਾ ਹੈਗਾ ਜੀ, ਇੱਕ ਬੰਨੇ ਦੀਨ ਦੁਨੀਆਂ ਦੇ ਪਾਤਸ਼ਾਹ ਬੈਠੇ ਨੇ ਜੀ। ਔਰੰਗਜ਼ੇਬ ਕੀ ਆ ਜੀ? ਝੂਠਾ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਹਨ। ਸੋ ਹੁਣ ਇਹਦੇ ਤੋਂ ਅੱਗੇ ਜੋ ਕਥਾ ਵਿਚਾਰ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੇ ਸਰਵਣ ਕਰਨੀ ਹੈ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਸਤਿਗੁਰੂ ਬੋਲੇ ਤੇ ਸਾਥ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਦੇ ਸਾਹਮਣੇ ਬੈਠੇ ਆ, ਤੇ ਔਰੰਗਜ਼ੇਬ ਵੱਲ ਵੇਖ ਕੇ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਨੂੰ ਇਹ ਕਹਿਣ ਲੱਗ ਪਏ, ਗੁਰਮੁਖੋ ਜੇ ਤੇ ਔਰੰਗਜ਼ੇਬ ਮਹਾਰਾਜ ਤੇ ਸ਼ਰਧਾ ਰੱਖਦਾ ਤਾਂ ਹੋ ਸਕਦਾ ਇਹਦਾ ਪਾਰ ਉਤਾਰਾ ਹੋ ਜਾਂਦਾ ਜੀ, ਪਰ ਉਹਨੂੰ ਮਾਣ ਰਿਹਾ ਵੀ ਮੈਂ ਵੱਡਾ ਰਾਜਾ ਹੈਗਾ ਜੀ। ਮਹਾਰਾਜ ਉਹਦੇ ਸਾਹਮਣੇ ਬੈਠੇ ਤੇ ਔਰੰਗਜ਼ੇਬ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਕੀਤੇ,
ਕਿਆ ਹਮ ਸੋ ਕਹਿ ਦਿੱਲੀ ਨਾਥ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਜ ਦਿੱਲੀ ਦੇ ਬਾਦਸ਼ਾਹ ਨੂੰ ਸਾਡੇ ਨਾਲ ਕੀ ਕੰਮ ਪੈ ਗਿਆ ਜੀ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ, ਮਹਾਰਾਜ ਕਹਿੰਦੇ ਅੱਜ ਬਾਦਸ਼ਾਹ ਨੂੰ ਸਾਡੇ ਨਾਲ ਕੀ ਕੰਮ ਪੈ ਗਿਆ?
ਹਾਂਜੀ, ਕੌਣ ਕਾਜ ਹਮਰੇ ਬਸ ਜੋਵਾ।
ਬਾਦਸ਼ਾਹ ਦਾ ਇਹੋ ਜਿਹਾ ਕਿਹੜਾ ਕੰਮ ਹੈਗਾ ਕਹਿਣ ਲੱਗੇ ਜਿਹੜੇ ਸਾਡੇ ਬਸ ਵਿੱਚ ਹੈ? ਕਹਿਣ ਲੱਗੇ ਮਹਾਰਾਜ ਨੇ ਕਿਹਾ ਕਿਹੜਾ ਐਸਾ ਕੰਮ ਹੈ ਜਿਹੜਾ ਬਾਦਸ਼ਾਹ ਦਾ ਅੜਿਆ ਪਿਆ? ਕਹਿਣ ਲੱਗੇ
ਹਾਂਜੀ, ਜੋ ਤੁਮ ਤੇ ਨਹਿ ਪੂਰਨ ਹੋਵਾ।
ਜਿਹੜਾ ਬਾਦਸ਼ਾਹ ਕੋਲੋਂ ਕੰਮ ਨਹੀਂ ਹੋਇਆ। ਕਹਿਣ ਲੱਗੇ ਔਰੰਗਜ਼ੇਬ ਬੈਠਾ ਗੱਲਾਂ ਸੁਣ ਰਿਹਾ, ਉਹਨੂੰ ਪਤਾ ਵੀ ਮਹਾਰਾਜ ਕਿਸ ਲੈ ਚ ਬੋਲ ਰਹੇ ਜੀ, ਚਲਾਕ ਚੁਸਤ ਹੈ ਜੀ ਬੜਾ ਜੀ। ਮਹਾਰਾਜ ਤੇ ਸਹਿਜ ਸੁਭਾਅ ਬਚਨ ਕਰ ਰਹੇ, ਮਹਾਰਾਜ ਕਹਿਣ ਲੱਗੇ ਬਾਦਸ਼ਾਹ ਨੂੰ ਸਾਡੇ ਨਾਲ ਕੀ ਕੰਮ ਪੈ ਗਿਆ?
ਹਾਂਜੀ, ਸੁਨਤ ਦੁਰਾਤਮ ਮੂਰਖ ਮਾਨੀ।
ਖੋਟੀ ਮਤ ਵਾਲਾ ਮੂਰਖ ਔਰੰਗਜ਼ੇਬ,
ਮਹਾ ਪਾਪ ਕਰਤਾ ਤ੍ਰਮ ਹਾਮੀ।
ਜਿਹੜੀ ਰੱਬ ਵੱਲੋਂ ਧੁਰੋਂ ਹੀ ਡਿਊਟੀ ਲੱਗੀ ਮਾੜੇ ਕੰਮ ਕਰਨਾ ਜੀ, ਕੱਜ ਕੇ ਆਖੋ ਵਾਹਿਗੁਰੂ। ਕਿਉਂ ਸੰਗਤ ਜੀ? ਕਿਰਤ ਨਿੰਦਕ ਕਾ ਧੁਰ ਹੀ ਪਾਇਆ। ਨਿੰਦਕ ਬੰਦੇ ਦੀ ਧੁਰੋਂ ਹੀ ਡਿਊਟੀ ਲੱਗੀ ਜੀ ਨਿੰਦਾ ਕਰਨ ਦੀ ਜੀ। ਨਿੰਦਕ ਬੰਦੇ ਵੀ ਤਰੱਕੀ ਦਾ ਸਾਧਨ ਬਣ ਜਾਂਦੇ ਜੀ ਕਈ ਵਾਰੀ। ਹਾਂਜੀ, ਹੁਣ ਔਰੰਗਜ਼ੇਬ ਦਾ ਧੁਰੋਂ ਹੀ ਕੰਮ ਹੈਗਾ ਵੀ ਮਾੜਾ ਹੀ ਕੰਮ ਕਰਨਾ ਜੀ। ਹਾਂਜੀ,
ਅਸ ਨੌ ਰੰਗ ਬੋਲਿਓ ਮਮ ਕਾਜ।
ਔਰੰਗਜ਼ੇਬ ਕਹਿਣ ਲੱਗਾ ਮਹਾਰਾਜ ਨੂੰ, ਮਹਾਰਾਜ ਕੰਮ ਤਾਂ ਹੈਗਾ ਤੁਹਾਡੇ ਨਾਲ, ਆਪ ਜੀ ਨੇ ਸ਼ਹਾਦਤ ਦੀ ਕਥਾ ਬੜੀ ਵਾਰੀ ਸੁਣੀ ਹੋਏਗੀ, ਪਰ ਆਹ ਸੰਵਾਦ ਹੈ ਨਾ ਜਿਹੜਾ, ਇਹ ਹੋ ਸਕਦਾ ਪਹਿਲੀ ਵਾਰੀ ਸੁਣਨਾ ਹੋਏ ਜੀ ਤੁਸਾਂ ਸਾਰਿਆਂ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੀ ਕੰਮ ਹੈ? ਔਰੰਗਜ਼ੇਬ ਕਹਿਣ ਲੱਗਾ ਮਹਾਰਾਜ ਕੰਮ ਤੇ ਤੁਹਾਡੇ ਨਾਲ ਹੈਗਾ। ਹਾਂਜੀ,
ਹੈ ਜੋ ਕਹੂੰ ਸੁਣੋ ਤੁਮ ਆਜ।
ਜਿਹੜਾ ਮੈਨੂੰ ਕੰਮ ਹੈ ਉਹ ਮਹਾਰਾਜ ਸੁਣੋ ਅੱਜ, ਮੈਂ ਕਿਉਂ ਤੁਹਾਨੂੰ ਇੱਥੇ ਸੱਦਿਆ? ਇਹ ਤੇ ਉੱਤੋਂ ਫੋਰਮੈਲਿਟੀ ਦੀਆਂ ਗੱਲਾਂ ਆਉਂਦੀਆਂ, ਪਤਾ ਮਹਾਰਾਜ ਨੂੰ ਵੀ ਹੈ ਤੇ ਪਤਾ ਔਰੰਗਜ਼ੇਬ ਨੂੰ ਵੀ ਹੈ ਜੀ। ਕਿਉਂ ਆਪ ਹੀ ਤੇ ਮਹਾਰਾਜ ਨੇ ਪੰਡਿਤਾਂ ਨੂੰ ਆਖਿਆ ਸੀਗਾ ਬ੍ਰਾਹਮਣਾਂ ਨੂੰ ਵੀ ਤੁਸੀਂ ਜਾਓ ਤੇ ਸਾਡਾ ਨਾਮ ਲੈ ਲਓ। ਹਾਂਜੀ,
ਸਭ ਜੱਗ ਮੁਸਲਮਾਨ ਕਰ ਦੇਣਾ।
ਤੇ ਔਰੰਗਜ਼ੇਬ ਕਹਿਣ ਲੱਗਾ, ਮਹਾਰਾਜ ਮੈਂ ਪ੍ਰਣ ਕੀਤਾ ਮੈਂ ਸਾਰਾ ਜਗਤ ਮੁਸਲਮਾਨ ਬਣਾ ਕੇ ਰਹਿਣਾ। ਕਹਿਣ ਲੱਗਾ ਸਾਰਾ ਜਗਤ ਤੁਰਕ ਬਣਾ ਦੇਣਾ। ਕਹਿਣ ਲੱਗਾ ਹਾਂਜੀ,
ਇੱਕ ਮਾਈ ਸਭ ਕੋ ਪਿਖ ਲੈਣਾ,
ਇੱਕ ਇੱਕ ਬਰਾਬਰ ਕਰਨਾ ਸਾਰਿਆਂ ਨੂੰ। ਕਹਿਣ ਲੱਗਾ ਇੱਕ ਬਰਾਬਰ ਕਰਨਾ ਜੀ, ਆਪਣੇ ਧਰਮ ਦਾ ਆਪਣੀ ਕੌਮ ਦਾ ਭਲਾ ਮੰਗਣਾ ਚੰਗੀ ਗੱਲ ਹੈਗੀ ਹੈ ਜੀ, ਬੁਰੀ ਗੱਲ ਨਹੀਂ ਹੈਗੀ, ਪਰ ਧੱਕੇ ਦੇ ਨਾਲ ਕਿਸੇ ਨੂੰ ਆਪਣੇ ਧਰਮ 'ਚ ਲੈ ਕੇ ਆਉਣਾ ਬੜੀ ਮਾੜੀ ਗੱਲ ਹੈਗੀ ਜੀ। ਗੁਰੂ ਘਰ ਇਹ ਸਿਧਾਂਤ ਨਹੀਂ ਸਿਖਾਉਂਦਾ ਜੀ ਕਿਸੇ ਨੂੰ ਜੀ। ਹੁਣ ਕਰਦੇ ਲਾਲਚ ਦੇ ਕੇ ਆਪਣੇ ਧਰਮ 'ਚ ਬੰਦੇ ਲਈ ਆਉਂਦੇ ਜੀ, ਗੁਰੂ ਘਰ ਦਾ ਇਹ ਸਿਧਾਂਤ ਕਿਤੇ ਵੀ ਨਹੀਂ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਸਾਰੇ ਜਗਤ ਨੂੰ। ਹਾਂਜੀ,
ਹਿੰਦੂ ਰਹੇ ਨਾ ਭੂਮੈ ਕੋ।
ਇੱਥੋਂ ਤੱਕ ਔਰੰਗਜ਼ੇਬ ਨੇ ਮਹਾਰਾਜ ਨੂੰ ਕਹਿਤਾ ਵੀ ਮਹਾਰਾਜ ਮੈਂ ਜਗਤ ਵਿੱਚ ਹਿੰਦੂ ਨਹੀਂ ਕੋਈ ਰਹਿਣ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਆ ਬੱਚੀ ਨੂੰ ਬਾਹਰ ਲੈ ਜਾਓ, ਜਗਤ ਵਿੱਚ ਹਿੰਦੂ ਨਹੀਂ ਕੋਈ ਰਹਿਣ ਦੇਣਾ ਜੀ। ਹੁਣ ਇਹ ਬਚਨ ਜਦੋਂ ਤੁਸੀਂ ਸੁਣਦੇ ਹੋ ਤੇ ਕਿੰਨੀ ਵੱਡੀ ਨਫ਼ਰਤ ਹੈਗੀ ਜੀ ਇਹਨਾਂ ਬਚਨਾਂ 'ਚ ਜੀ। ਹਾਂਜੀ, ਦੂਜਾ ਬੰਦਾ ਰਹਿਣ ਹੀ ਕੋਈ ਨਹੀਂ ਦੇਣਾ ਜੀ। ਕਹਿਣ ਲੱਗਾ ਮਹਾਰਾਜ ਮੈਂ ਇਸ ਜਗਤ ਵਿੱਚ ਹਿੰਦੂ ਨਹੀਂ ਕੋਈ ਰਹਿਣ ਦੇਣਾ। ਕਹਿਣ ਲੱਗਾ ਹਾਂਜੀ,
ਇਹ ਨਿਸ਼ਚਾ ਹਮਰੇ ਦ੍ਰਿੜ ਹੋਊ,
ਇਹ ਇਰਾਦਾ ਮੇਰਾ ਬੜਾ ਪੱਕਾ ਹੈਗਾ ਜੀ। ਆਪਣੇ ਇਰਾਦੇ ਦਾ ਉਹ ਇੰਨਾ ਪੱਕਾ ਸੀਗਾ, ਤਾਂਹੀਓ ਤੇ ਪ੍ਰਸ਼ਾਦਾ ਹੀ ਉਦੋਂ ਛਕਦਾ ਸੀ ਜਦੋਂ ਕਈ ਮਨ ਜਨੇਊ ਜਿਹੜੇ ਸੀਗੇ ਉਹ ਭਾਰ ਉਹਦੇ ਸਾਹਮਣੇ ਆਉਂਦਾ ਸੀਗਾ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਬੈਠੇ ਉਹਦੀਆਂ ਗੱਲਾਂ ਸੁਣਨ ਦੇ ਜੀ। ਉਹ ਕਹਿਣ ਲੱਗਾ ਮੇਰਾ ਇਰਾਦਾ ਪੱਕਾ ਹੈ, ਜਿੰਨਾ ਚਿਰ ਤੱਕ ਮੈਂ ਨਹੀਂ ਇਹਨਾਂ ਨੂੰ ਮੁਸਲਮਾਨ ਬਣਾ ਲੈਂਦਾ ਮੈਨੂੰ ਚੈਨ ਨਹੀਂ ਆਉਣਾ। ਕਹਿਣ ਲੱਗਾ ਹਾਂਜੀ,
ਕਾਚੋ ਹਿੰਦੂਨ ਕੋ ਮਤ ਕੂੜਾ।
ਕਹਿਣ ਲੱਗਾ ਮਹਾਰਾਜ ਹਿੰਦੂਆਂ ਦੀ ਜਿਹੜੀ ਮਤ ਹੈ ਨਾ ਉਹ ਝੂਠੀ ਮਤ ਹੈ, ਝੂਠੀ ਮਤ ਜੀ। ਇਹ ਤਕਰੀਬਨ ਅੱਜ ਕੱਲ੍ਹ ਸਿੱਖਾਂ ਦੀ ਤੇ ਈਸਾਈਆਂ ਦਾ ਉਹ ਇੱਕ ਬੋਲ ਕਰਕੇ ਲੜਾਈ ਝਗੜਾ ਇਸੇ ਕਰਕੇ ਚੱਲਣ ਦਿਆ ਜੀ। ਆਪਣੇ ਨੂੰ ਵੱਡਾ ਦੱਸ ਦੇਣਾ ਤੇ ਦੂਜੇ ਨੂੰ ਛੋਟਾ ਦੱਸ ਦੇਣਾ ਜੀ। ਉਹ ਕਹਿ ਰਿਹਾ ਸੱਚੇ ਪਾਤਸ਼ਾਹ ਨੂੰ, ਕਹਿਣ ਲੱਗਾ ਜੀ ਹਿੰਦੂਆਂ ਦੀ ਮੱਤ ਤੇ ਝੂਠੀ ਹੈਗੀ। ਕਹਿਣ ਲੱਗਾ ਹਾਂਜੀ,
ਬਾਕੀ ਤੂਫਾਨ ਮਿਲੇ ਗਨ ਮੂੜਾ।
ਉਹ ਤੇ ਜੋ ਮਰਜ਼ੀ ਬੋਲੀ ਜਾਂਦੇ। ਕਹਿਣ ਲੱਗਾ ਉਹ ਤੇ ਕਾਫਰ ਹੈਗੇ ਸਾਰੇ। ਕਹਿਣ ਲੱਗਾ ਹਾਂਜੀ,
ਇਹਨੇ ਚਲਾਵੋ ਰਾਹ ਖੁਦਾਏ
ਤੇ ਮੈਂ ਹਿੰਦੂਆਂ ਨੂੰ ਖੁਦਾ ਦੇ ਰਸਤੇ ਤੇ ਚਲਾਉਣਾ। ਗੱਜ ਕੇ ਆਖੋ ਵਾਹਿਗੁਰੂ। ਆਪ ਚੱਲਿਆ ਨੀ ਜੀ ਤੇ ਦੂਜਿਆਂ ਦਾ ਠੇਕਾ ਲੈ ਕੇ ਬਹਿ ਗਿਆ ਜੀ। ਇਹ ਜੀ ਆਪ ਚੱਲਿਆ ਨੀ ਜੀ ਤੇ ਦੂਜਿਆਂ ਦਾ ਠੇਕਾ ਲੈ ਕੇ ਬਹਿ ਗਿਆ ਜੀ। ਕਹਿਣ ਲੱਗਾ ਜੀ ਮੈਂ ਤੇ ਇਹਨਾਂ ਨੂੰ ਖੁਦਾ ਦੇ ਰਸਤੇ ਤੇ ਤੋਰਨਾ। ਹਾਂਜੀ,
ਦੋਜ਼ਕ ਗਿਰਤੇ ਲਿਹੋਂ ਬਚਾਏ,
ਇਹ ਤੇ ਨਰਕਾਂ ਚ ਪੈ ਜਾਣਗੇ। ਕਹਿਣ ਲੱਗਾ ਸਾਰੇ ਹੈ ਅੰਦਰ ਦੂਜੀ ਈਰਖਾ ਜੀ, ਪਰ ਮਹਾਰਾਜ ਨਾਲ ਧਾਰਮਿਕ ਗੱਲਾਂ ਕਰ ਰਿਹਾ ਜੀ। ਕਹਿਣ ਲੱਗਾ ਮੈਂ ਤੇ ਹਿੰਦੂਆਂ ਨੂੰ ਨਰਕਾਂ ਚ ਨਹੀਂ ਪੈਣ ਦੇਣਾ। ਕਹਿਣ ਲੱਗਾ ਇਹਨਾਂ ਤੇ ਦੋਜ਼ਕ ਚ ਚਲੇ ਜਾਣਾ। ਹਾਂਜੀ,
ਹੋਹੈ ਦੀਨ ਮਹਿ ਕਲਮਾ ਰਹਿ।
ਮੈਂ ਕਹਿਣ ਲੱਗਾ ਉਹਨਾਂ ਨੂੰ ਦੀਨ ਵਿੱਚ ਲੈ ਕੇ ਆਉਣਾ, ਮੁਸਲਮਾਨ ਧਰਮ ਵਿੱਚ ਲੈ ਕੇ ਆਉਣਾ, ਤਾਂ ਕਿ ਕਲਮਾ ਪੜਨ ਨਰਕਾਂ ਚ ਨਾ ਜਾਣ ਤੇ ਉਹ ਵੀ ਸੱਚਖੰਡ ਵਿੱਚ ਚਲੇ ਜਾਣ। ਗੱਜ ਕੇ ਆਖੋ ਵਾਹਿਗੁਰੂ, ਬਹਿਸ਼ਤ ਚ ਚਲੇ ਜਾਣ। ਹਾਂਜੀ,
ਚੱਲਹਿ ਸ਼ਰਾ ਮੈਂ ਨੇਕੀ ਲਹਿ।
ਹਾਂਜੀ,
ਮੁਸਲਮਾਨ ਹੋਏ ਕਹੇ ਜੋ ਮੇਰੇ,
ਉਹ ਸ਼ਰਾ ਚ ਰਹਿਣ। ਮੇਰੀ ਬੜੀ ਇਹ ਇੱਛਾ ਹੈਗੀ ਹੈ, ਮੇਰੀ ਇਹ ਇੱਛਾ ਵੀ ਉਹ ਸ਼ਰਾ ਵਿੱਚ ਰਹਿਣ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਔਰੰਗਜ਼ੇਬ ਰੱਬ ਦੇ ਭਾਣੇ ਚ ਰਹੀਦਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੂੰ ਤੇਰੀ ਕਿੰਨੇ ਡਿਊਟੀ ਲਾਈ। ਕਹਿਣ ਲੱਗੇ ਸਾਰੇ ਧਰਮ ਇੱਕ ਕਰਨੇ, ਤੇਰੀ ਕਿੰਨੇ ਡਿਊਟੀ ਲਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਬਚਨ ਕੀਤੇ, ਹਾਂਜੀ,
ਜੋ ਪ੍ਰਭ ਚਾਹੇ ਤਾਂ ਹਿੰਦ ਨਾ ਜਨਮੈ।
ਤੂੰ ਕਹਿੰਦਾ ਮੈਂ ਹਿੰਦੂ ਨਹੀਂ ਕੋਈ ਰਹਿਣ ਦੇਣਾ। ਗੁਰਮੁਖੋ, ਮੌਕੇ ਦੇ ਬਾਦਸ਼ਾਹ ਨਾਲ ਇਸ ਤਰ੍ਹਾਂ ਗੱਲ ਕਰਨ ਵਾਸਤੇ ਤਾਕਤ ਚਾਹੀਦੀ ਹੈ ਜੀ। ਤੇ ਇੱਕ ਗੱਲ ਚੇਤਾ ਰੱਖਿਓ, ਜਿਉਂ ਜਿਉਂ ਬੰਦੇ ਦਾ ਅੰਦਰੋਂ ਭਜਨ ਵਧੀ ਜਾਏਗਾ ਨਾ ਜੀ, ਜਿਉਂ ਜਿਉਂ ਬੰਦਗੀ ਵਧੀ ਜਾਏਗੀ ਤਿਉਂ ਤਿਉਂ ਉਹਦੇ ਵਿੱਚ ਨਿਰਭੈਤਾ ਆਈ ਜਾਏਗੀ ਜੀ। ਉਹਦਾ ਡਰ ਖਤਮ ਹੋਈ ਜਾਏਗਾ ਜੀ। ਨਿਮਰਤਾ ਵੀ ਵੱਧਦੀ ਹੈ ਪਰ ਅੰਦਰੋਂ ਉਹਦਾ ਡਰ ਖਤਮ ਹੋਈ ਜਾਏਗਾ ਜੀ। ਮੌਕੇ ਦੇ ਬਾਦਸ਼ਾਹ ਜਿਹੜਾ ਕਿਸੇ ਨੂੰ ਤੂੰ ਕਹਿਣ ਨਹੀਂ ਦਿੰਦਾ ਜੀ, ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਕਹਿ ਰਹੇ ਤੇਰੀ ਕਿੰਨੇ ਡਿਊਟੀ ਲਾਈ, ਕਹਿਣ ਲੱਗੇ ਗੱਜ ਕੇ ਅੱਖੋ ਵਾਹਿਗੁਰੂ। ਮਤਲਬ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਨਿਰਭੈ ਨੇ ਜੀ। ਮਹਾਰਾਜ ਕਹਿੰਦੇ ਤੂੰ ਕਹਿੰਦਾ ਵੀ ਹਿੰਦੂ ਨਹੀਂ ਰਹਿਣ ਦੇਣਾ ਕੋਈ, ਮਹਾਰਾਜ ਕਹਿਣ ਲੱਗੇ ਜੇ ਇਹ ਗੱਲ ਹੁੰਦੀ ਤੇ ਰੱਬ ਕਿਸੇ ਨੂੰ ਹਿੰਦੂ ਦੇ ਘਰ ਜਨਮ ਹੀ ਨਾ ਲੈਣ ਦਿੰਦਾ। ਕਹਿਣ ਲੱਗੇ ਹਿੰਦੂਆਂ ਦੇ ਘਰ ਵਿੱਚ ਬੱਚੇ ਜਨਮੇ ਬੰਦ ਹੋ ਜਾਣੇ ਸੀ, ਕਹਿਣ ਲੱਗੇ ਮੁਸਲਮਾਨਾਂ ਦੇ ਘਰ ਵਿੱਚ ਹੀ ਪੈਦਾ ਹੋਣੇ ਸੀ, ਕਹਿਣ ਲੱਗੇ ਇਸ ਤਰ੍ਹਾਂ ਤੇ ਉਹਨਾਂ ਦੇ ਘਰ ਸੰਤਾਨ ਹੀ ਨਾ ਪੈਦਾ ਹੁੰਦੀ ਜੇ ਤੇਰੇ ਆਖਿਆ ਹੀ ਸਾਰਾ ਕੁਝ ਹੋਣਾ ਤੇ। ਹਾਂਜੀ
ਤੁਰਕ ਜਨਮ ਹੀ ਹੋਵੇ ਨਿਸ ਦਿਨ ਮੈਂ,
ਦਿਨ ਰਾਤ ਤੁਰਕਾਂ ਦੇ ਘਰ ਵਿੱਚ ਹੀ ਸੰਤਾਨ ਪੈਦਾ ਹੋਣੀ ਸੀ, ਹਿੰਦੂਆਂ ਦੇ ਘਰ ਚ ਸੰਤਾਨ ਹੀ ਨਹੀਂ ਪੈਦਾ ਹੋਣੀ। ਕਹਿਣ ਲੱਗੇ ਉਹ ਕਹਿਣ ਲੱਗਾ ਨਾ ਜੀ ਰੱਬ ਦੀ ਵੀ ਇਹੋ ਹੀ ਮਰਜ਼ੀ ਹੈ। ਗੱਜ ਕੇ ਆਖੋ ਵਾਹਿਗੁਰੂ। ਬੰਦੇ ਨੂੰ ਜੋ ਚੰਗਾ ਲੱਗਦਾ ਨਾ ਜੀ, ਬੰਦਾ ਸਮਝਦਾ ਵੀ ਸ਼ਾਇਦ ਰੱਬ ਨੂੰ ਵੀ ਉਹੀ ਚੰਗਾ ਲੱਗ ਰਿਹਾ, ਨਹੀਂ ਜੀ ਅਸਲ 'ਚ ਜੋ ਬੰਦੇ ਨੂੰ ਚੰਗਾ ਲੱਗ ਰਿਹਾ ਉਹ ਬੰਦੇ ਦਾ ਹੰਕਾਰ ਬੋਲ ਰਿਹਾ ਹੁੰਦਾ ਜੀ, ਰੱਬ ਨੂੰ ਕੁਝ ਹੋਰ ਚੰਗਾ ਲੱਗਦਾ ਜੀ, ਉਹ ਬੰਦੇ ਦਾ ਹੰਕਾਰ ਬੋਲ ਰਿਹਾ ਹੁੰਦਾ। ਮਹਾਰਾਜ ਕਹਿਣ ਲੱਗੇ ਐਵੇਂ ਤੇ ਹਿੰਦੂਆਂ ਘਰ ਬੱਚੇ ਨਾ ਜਨਮਦੇ, ਦਿਨ ਰਾਤ ਮੁਸਲਮਾਨਾਂ ਦੇ ਘਰ ਹੀ ਬੱਚੇ ਪੈਦਾ ਹੁੰਦੇ, ਉਹਨਾਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਹੋਣਾ ਸੀ, ਹੋਰ ਕਿਸੇ ਦੇ ਘਰ ਸੰਤਾਨ ਨਹੀਂ ਸੀ ਪੈਦਾ ਹੋਣੀ। ਹਾਂਜੀ
ਦੋਨੋਂ ਉਤਪਤ ਹੋਵਤ ਕਹਿ ਕਹਿ,
ਹਾਂਜੀ
ਲੱਖੋਂ ਕੇ ਰੱਖੇ ਦੋਨੋਂ ਕੋ ਜਗ ਮੈਂ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੇਖ ਲਾ ਹਿੰਦੂਆਂ ਦੇ ਘਰ ਵਿੱਚ ਜੇ ਸੰਤਾਨ ਦਾ ਜਨਮ ਹੋ ਰਿਹਾ ਤੇ ਰੱਬ ਦੇ ਹੁਕਮ 'ਚ ਹੋ ਰਿਹਾ। ਕਹਿਣ ਲੱਗੇ ਤੇ ਜੇ ਤੁਰਕਾਂ ਦੇ ਘਰ ਵਿੱਚ ਸੰਤਾਨ ਦਾ ਜਨਮ ਹੋ ਰਿਹਾ ਤੇ ਰੱਬ ਦੇ ਹੁਕਮ ਵਿੱਚ ਹੋ ਰਿਹਾ, ਤੂੰ ਹੁਕਮ 'ਚ ਦਖਲ ਅੰਦਾਜ਼ੀ ਦੇ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਤੂੰ ਹੁਕਮ 'ਚ ਦਖਲ ਅੰਦਾਜ਼ੀ ਦੇ ਰਿਹਾ, ਹੁਕਮ 'ਚ ਦਖਲ ਅੰਦਾਜ਼ੀ ਦੇਣ ਵਾਲਾ ਬੰਦਾ ਫਿਰ ਦੁਖੀ ਹੁੰਦਾ ਸੰਗਤ ਜੀ, ਬੜਾ ਦੁਖੀ ਹੁੰਦਾ ਜੀ। ਜਿਹੜਾ ਕਿਸੇ ਦੇ ਕਰਮਾਂ ਦਾ ਵੀ ਰੋਗ ਹੈਗਾ ਨਾ ਜੀ, ਉਹ ਉਹਦੇ 'ਤੇ ਛੱਡ ਦੇਣਾ ਚਾਹੀਦਾ ਜੀ, ਉਹਦੇ 'ਤੇ ਛੱਡ ਦੇਣਾ ਚਾਹੀਦਾ। ਇੱਕ ਬੜੇ ਵੱਡੇ ਮਹਾਤਮਾ ਅਖੀਰਲਾ ਸਮਾਂ ਜੀ ਮੰਜੇ 'ਤੇ ਪਏ ਅਤੇ ਬੜੇ ਦੁਖੀ ਜੀ, ਉਹ ਜੀ ਬਹੁਤ ਜ਼ਿਆਦਾ ਦੁਖੀ ਜੀ, ਇੰਨੇ ਦੁਖੀ ਹੋ ਗਏ ਵੀ ਸਹੀ ਤਰੀਕੇ ਨਾਲ ਉਹਨਾਂ ਕੋਲ ਬੋਲਿਆ ਵੀ ਨਾ ਜਾਏ ਜੀ। ਭਜਨ ਕੀਤਾ ਸੀਗਾ, ਤਾਕਤ ਉਹਨਾਂ ਵਿੱਚ ਇੰਨੀ ਸੀਗੀ ਜੀ ਕਿ ਉਹ ਜਿਹਨੂੰ ਬਚਨ ਕਰਦੇ ਸੀ ਉਹ ਬੰਦਾ ਠੀਕ ਹੋ ਜਾਂਦਾ ਸੀਗਾ ਜੀ। ਅਤੇ ਉਹ ਜਿਹੜਾ ਚੇਲੇ ਸੀ ਨਾ ਉਹਨਾਂ ਦੇ, ਉਹ ਕਹਿਣ ਲੱਗੇ ਮਹਾਂਪੁਰਖੋ ਤੁਹਾਡੇ ਵਿੱਚ ਇੰਨੀ ਤਾਕਤ ਵੀ ਤੁਹਾਡਾ ਬਚਨ ਕੀਤਿਆਂ ਬੰਦੇ ਰਾਜ਼ੀ ਹੋ ਗਏ ਤਾਂ ਤੁਸੀਂ ਆਪਣੇ ਬਾਰੇ ਵੀ ਬਚਨ ਕਰ ਦਿਓ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਆਪਣੇ ਬਾਰੇ ਵੀ ਕੋਈ ਬਚਨ ਕਰੋ। ਉਹ ਕਹਿੰਦੇ ਨਾ ਭਾਈ, ਰੱਬ ਦੇ ਹੁਕਮ 'ਚ ਦਖਲ ਅੰਦਾਜ਼ੀ ਦੇਣ ਦਾ ਨਤੀਜਾ ਹੈਗਾ। ਕਹਿਣ ਲੱਗੇ ਇਹ ਦਖਲ ਅੰਦਾਜ਼ੀ ਦੇਣ ਦਾ ਨਤੀਜਾ ਹੈਗਾ, ਮੇਰੇ ਕਰਮਾਂ ਦਾ ਕੋਈ ਦੁੱਖ ਨਹੀਂ ਹੈਗਾ, ਜਿਹੜੇ ਬਚਨ ਕਰ ਕਰ ਲੋਕਾਂ ਨੂੰ ਸਹੀ ਕੀਤਾ ਇਹ ਉਹਨਾਂ ਦਾ ਹੈਗਾ। ਕਹਿਣ ਲੱਗੇ ਬੰਦਾ ਰੱਬ ਦੇ ਹੁਕਮ 'ਚ ਦਖਲ ਅੰਦਾਜ਼ੀ ਦੇ, ਹਰ ਕੋਈ ਨਹੀਂ ਤੇ ਦੇ ਸਕਦਾ, ਇਹ ਵੀ ਗੱਲ ਵੇਖ ਲਓ। ਤਾਕਤ ਜਿਹਦੇ ਕੋਲ ਭਜਨ ਹੈਗਾ ਨਾ ਜੀ, ਉਹ ਰੱਬ ਨੂੰ ਕਹਿ ਕੇ ਕੁਝ ਕਰਾ ਸਕਦਾ, ਪਰ ਔਰੰਗਜ਼ੇਬ ਦੀ ਤਾਂ ਨੀਤੀ ਦੂਜੀ ਹੈ ਜੀ, ਇਹਦਾ ਤੇ ਤਰੀਕਾ ਹੀ ਦੂਜਾ ਹੈਗਾ ਜੀ। ਹਾਂਜੀ
ਜੇ ਤੁਮ ਕਹੋ ਜਾਨੀਐ ਕੈਸੇ, ਤਿਸ ਪਰ ਸੁਣੋ ਕਰੋ ਵਿਦ ਐਸੇ।
ਉਹ ਕਹਿਣ ਲੱਗਾ ਮਹਾਰਾਜ ਮੈਂ ਇਸ ਦੁਨੀਆਂ ਤੇ ਇੱਕੋ ਹੀ ਕੌਮ ਰਹਿਣ ਦੇਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਫਿਰ ਅੰਦਰ ਖਾਤੇ ਮਨ ਚ ਆਖਿਆ ਮਹਾਰਾਜ ਨੇ ਵੀ ਤੂੰ ਇੱਕ ਕਹਿੰਦੇ ਆ, ਇੱਥੇ ਤਿੰਨ ਆ ਜਾਣੀਆਂ ਜੀ, ਇੱਥੇ ਤਿੰਨ ਆ ਜਾਣੀਆਂ ਜੀ। ਹੁਣ ਮਹਾਰਾਜ ਨੇ ਉਹਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ ਜੀ। ਮਹਾਰਾਜ ਕਹਿਣ ਲੱਗੇ ਤੈਨੂੰ ਇੱਕ ਉੱਤਰ ਦਈਏ। ਹਾਂਜੀ
ਲੇਹੋ ਪੰਚ ਮਨ ਮਿਰਚੈ ਕਾਰੀ।
ਉਹ ਕਹਿਣ ਲੱਗਾ ਦੱਸੋ। ਮਹਾਰਾਜ ਕਹਿੰਦੇ ਪੰਜ ਮਣ ਕਾਲੀਆਂ ਮਿਰਚਾਂ ਲੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇੱਕ ਮਣ 'ਚ 40 ਹੁੰਦੀਆਂ ਨਾ ਜੀ, 40 ਕਿਲੋ ਜੀ ਇਹਨਾਂ ਦਾ, ਇੱਕ ਮਣ 'ਚ 40 ਤੇ ਪੰਜ ਮਣ 'ਚ ਕਿੰਨੀਆਂ ਹੋ ਗਈਆਂ ਜੀ?
200।
ਹਾਂਜੀ
200
ਕਿਲੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ 200 ਕਿਲੋ ਕਾਲੀਆਂ ਮਿਰਚਾਂ ਲੈ, ਪੰਜ ਮਣ ਕਾਲੀਆਂ ਮਿਰਚਾਂ। ਹੁਣ ਇੱਕ ਕਿਲੋ ਮਿਰਚਾਂ ਕਾਲੀਆਂ ਮਿਰਚਾਂ 'ਚ ਬੜੀਆਂ ਮਿਰਚਾਂ ਚੜ ਜਾਂਦੀਆਂ ਜੀ, ਨਿੱਕੀਆਂ ਨਿੱਕੀਆਂ ਹੁੰਦੀਆਂ ਗੋਲ ਗੋਲ ਜੀ ਉਹ। ਮਹਾਰਾਜ ਕਹਿਣ ਲੱਗੇ 200 ਕਿਲੋ ਕਾਲੀ ਮਿਰਚ ਲੈ, 200 ਕਿਲੋ ਕਾਲੀ ਮਿਰਚ, ਪੰਜ ਮਣ ਕਾਲੀਆਂ ਮਿਰਚਾਂ ਲੈ ਲਾ, ਹਾਂਜੀ
ਢੇਰ ਕਰੋ ਇੱਕ ਥਾਨ ਸੁਧਾਰੀ
ਤੇ ਇੱਕ ਥਾਂ ਤੇ ਇਕੱਠੀਆਂ ਕਰਦੇ ਜੀ, ਹੌਲੀਆਂ ਹੁੰਦੀਆਂ ਜੀ। ਇਹ ਤੁਸੀਂ ਆਪੇ ਹਿਸਾਬ ਲਾਓ ਵੀ 200 ਕਿਲੋ ਮਿਰਚਾਂ ਦਾ ਢੇਰ ਵੀ ਕਿੰਨਾ ਜ਼ਿਆਦਾ ਹੋਏਗਾ ਜੀ, 2-3 ਬੋਰੀਆਂ ਤੇ ਬਣਦੀਆਂ ਹੀ ਹੋਣਗੀਆਂ ਜੀ। ਮਹਾਰਾਜ ਕਹਿੰਦੇ ਉਹ ਔਰੰਗਜ਼ੇਬ ਉਹਨਾਂ ਦਾ ਢੇਰ ਲਾ ਦੇ, ਹਾਂਜੀ
ਗਨ ਈਂਧਨ ਤਿਸਕੇ ਚਹੋਂ ਔਰ
ਤੇ ਆਸੇ ਪਾਸੇ ਉਹਦਿਆਂ ਦੇ ਲੱਕੜਾਂ ਰੱਖਦੇ ਕਹਿਣ ਲੱਗੇ, ਹਾਂਜੀ
ਨੀਕੇ ਅਗਨ ਪ੍ਰਕਾਸ਼ੋ ਜੋਰ
ਤੇ ਉਹਨਾਂ ਲੱਕੜਾਂ ਨੂੰ ਅੱਗ ਲਾ ਦੇ ਕਹਿਣ ਲੱਗੇ, ਅੱਗ ਲਾ ਦੇ ਪੰਜ ਮਣ ਕਾਲੀਆਂ ਮਿਰਚਾਂ ਇਕੱਠੀਆਂ ਕਰ, ਆਸੇ ਪਾਸੇ ਲੱਕੜਾਂ ਲਾ, ਉਹਨਾਂ ਲੱਕੜਾਂ ਨੂੰ ਅੱਗ ਲਵਾ ਦੇ ਕਹਿਣ ਲੱਗੇ, ਹਾਂਜੀ
ਅਸ਼ਟ ਜਾਮ ਲਓ ਦਾਹਤ ਲਹੀਐ
ਇੰਨੀ ਕੁ ਅੱਗ ਲਾਉਣੀ ਹੈ ਵੀ 8 ਪਹਿਰ ਤੱਕ ਭਾਵ 24 ਘੰਟੇ ਅੱਗ ਬਲਦੀ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ, ਮਿਰਚਾਂ ਚ ਸੜਨ ਲੱਗਣ ਤੇ ਗੁਰਮੁਖੋ ਥੋੜੇ ਜੇ ਸਮੇਂ ਚ ਸੜ ਜਾਂਦੀਆਂ ਜੀ, ਪਰ ਮਿਰਚਾਂ ਵੀ ਜ਼ਿਆਦਾ ਤੇ ਸ਼ੰਕਾ ਵੀ ਕੋਈ ਨਾ ਰਹਿ ਜੇ। ਮਹਾਰਾਜ ਕਹਿੰਦੇ 8 ਪਹਿਰ ਸਾਰੀ ਦਿਹਾੜੀ ਲਗਾਤਾਰ ਅੱਗ ਬਲੇ ਕਹਿਣ ਲੱਗੇ, ਹਾਂਜੀ
ਪੁੰਨ ਉੱਤਰ ਹਮ ਦੇਹ ਸੋ ਲਹੀਐ
ਇਹ ਕੰਮ ਕਰ, ਇਹਦੇ ਤੋਂ ਬਾਅਦ ਤੈਨੂੰ ਅਸੀਂ ਜਵਾਬ ਦਿਆਂਗੇ ਵੀ ਜਗਤ ਵਿੱਚ ਇੱਕ ਕੌਮ ਰਹਿਣੀ ਕਿ ਜ਼ਿਆਦਾ ਰਹਿਣੀਆਂ। ਕੱਚ ਕੇ ਆਖੋ ਵਾਹਿਗੁਰੂ, ਇਹ ਕੰਮ ਕਰ ਫਿਰ ਤੈਨੂੰ ਅਸੀਂ ਜਵਾਬ ਦਿਆਂਗੇ ਕਹਿਣ ਲੱਗੇ, ਹਾਂਜੀ
ਇਮਨ ਔਰੰਗ ਨੇ ਮਾਨੀ ਬਾਤ,
ਔਰੰਗਜ਼ੇਬ ਨੇ ਗੱਲ ਮੰਨ ਲਈ ਜੀ, ਕਹਿਣ ਲੱਗਾ ਠੀਕ ਹੈ, ਹਾਂਜੀ
ਗੁਰ ਬਾਹਰ ਆਏ ਬਖਿਆਤ,
ਮਹਾਰਾਜ ਸੱਚੇ ਪਾਤਸ਼ਾਹ ਬਾਹਰ ਆ ਗਏ ਜੀ, ਔਰੰਗਜ਼ੇਬ ਮਿਰਚਾਂ ਦਾ ਪ੍ਰਬੰਧ ਕਰਾ ਰਿਹਾ ਜੀ, ਹਾਂਜੀ
ਚੌਂਕੀਦਾਰ ਸਾਥ ਹੀ ਭਏ,
ਚੌਂਕੀਦਾਰ ਜਿਹੜੇ ਸੀਗੇ ਉਹ ਮਹਾਰਾਜ ਦੇ ਨਾਲ ਹੀ ਬਾਹਰ ਆਏ ਜੀ, ਸਿਪਾਹੀ ਜਿਹੜੇ ਸੀਗੇ
ਕਾਰਾਗ੍ਰਹਿ ਮੈਂ ਲੈ ਕਰ ਗਏ,
ਗੱਜ ਕੇ ਆਖੋ ਵਾਹਿਗੁਰੂ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਕਾਰਾਗ੍ਰਹਿ ਵਿੱਚ ਪਾਇਆ ਜੀ, ਜੇਲ੍ਹ ਵਿੱਚ ਬਿਠਾਇਆ। ਮਹਾਰਾਜ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੈਗਾ ਜੀ, ਜੈਸਾ ਮਾਨ ਤੈਸਾ ਅਭਿਮਾਨ, ਮਹਾਰਾਜ ਤੇ ਕੋਈ ਇਹਨਾਂ ਗੱਲਾਂ ਦਾ ਅਸਰ ਨਹੀਂ ਹੈਗਾ, ਪਰ ਉਹਨਾਂ ਨੇ ਮਹਾਰਾਜ ਨੂੰ ਕਾਰਾਗ੍ਰਹਿ ਵਿੱਚ ਬਿਠਾ ਤਾ ਜੀ, ਹਾਂਜੀ
ਰਹਿਤ ਭਏ ਸਤਿਗੁਰ ਸੁਖ ਸੰਗੇ,
ਮਹਾਰਾਜ ਉੱਥੇ ਵੀ ਸੁੱਖ ਦੇ ਨਾਲ ਬੈਠ ਕੇ ਨੇਤਰ ਬੰਦ ਕਰ ਲਏ, ਧਿਆਨ ਲਾ ਲਿਆ ਸੱਚੇ ਪਾਤਸ਼ਾਹ ਨੇ।
ਨਿਜ ਨੌਕਰ ਸੋ ਕਹਿਓ ਨੌਰੰਗੇ,
ਔਰੰਗਜ਼ੇਬ ਇੱਧਰ ਆਪਣੇ ਨੌਕਰਾਂ ਨੂੰ ਕਹਿ ਰਿਹਾ ਜੀ, ਹਿਸਾਬ ਕਿਤਾਬ ਲਾਇਆ ਵੀ 5 ਮਣ ਕਾਲੀਆਂ ਮਿਰਚਾਂ ਕਿੰਨੇ ਕਿਲੋ ਬਣਦੀਆਂ ਹੋਣਗੀਆਂ ਜੀ, ਹਾਂਜੀ
ਮਿਰਚ 5 ਮਣ ਲਿਆਵੋ ਅੱਛੇ,
ਕਹਿਣ ਲੱਗਾ 5 ਮਣ ਵਧੀਆ ਕਾਲੀਆਂ ਮਿਰਚਾਂ ਲੈ ਕੇ ਆਓ, ਗੱਜ ਕੇ ਆਖੋ ਵਾਹਿਗੁਰੂ, ਭਾਵ 200 ਕਿਲੋ ਵਧੀਆ ਕਾਲੀਆਂ ਮਿਰਚਾਂ, 1 ਕੁਇੰਟਲ ਚ 100 ਹੁੰਦਾ ਨਾ ਜੀ, 2 ਕੁਇੰਟਲ ਹੋ ਗਿਆ ਜੀ, ਹਾਂਜੀ
ਚਹੋਂ ਦਿਸ਼ ਅਗਨ ਦਾਹੋ ਕਰ ਪਾਛੇ
ਤੇ ਚਾਰੇ ਪਾਸੇ ਅੱਗ ਲਾ ਦਿਓ ਉਹਨਾਂ ਦੇ, ਹਾਂਜੀ
ਅਸ਼ਟ ਜਾਮ ਲੋ ਕਰਕੇ ਦਾਹੋ,
8 ਪਹਿਰ ਤੱਕ ਉਹ ਮਿਰਚਾਂ ਨੂੰ ਬਲਣ ਦੇਣਾ, ਕਹਿਣ ਲੱਗੇ ਚੰਗੀ ਤਰ੍ਹਾਂ ਮਿਰਚਾਂ ਸਾੜਨੀਆਂ ਸਾਰੀਆਂ, ਹਾਂਜੀ
ਆਛੀ ਬਿੱਦ ਜਿਮ ਹੋਏ ਸਵਾਹੋ,
ਇਸ ਤਰੀਕੇ ਨਾਲ ਮਿਰਚਾਂ ਸਾੜਨੀਆਂ ਵੀ ਕੋਈ ਵੀ ਮਿਰਚ ਬਚੇ ਨਾ ਤੇ ਸਾਰੀਆਂ ਮਿਰਚਾਂ ਸੜ ਕੇ ਸਵਾਹ ਹੋ ਜਾਣ ਜੀ। ਹੁਣ ਜਦੋਂ ਕਾਲੀ ਮਿਰਚ ਸੜਦੀ ਹੈ ਤੇ ਉਹਦਾ ਗਲੇ ਤੇ ਅਸਰ ਵੀ ਪਹੁੰਚਦਾ ਜੀ, ਹਾਂਜੀ
ਸੁਣ ਕੇ ਤਥਾ ਕਰਤ ਬਿੱਦ ਭਇਓ,
ਉਹ ਨੌਕਰ ਵਿਚਾਰੇ ਉਸੇ ਤਰ੍ਹਾਂ ਲੱਗ ਗਏ ਜੀ, ਹਾਂਜੀ
ਇੱਕ ਦਿਨ ਇੱਕ ਨਿਸ ਦਿਨ ਪਾਵਨ ਦਿਪਤਾਇਓ,
ਇੱਕ ਸਾਰਾ ਦਿਨ ਤੇ ਇੱਕ ਸਾਰੀ ਰਾਤ ਮਿਰਚਾਂ ਬਲਦੀਆਂ ਰਹੀਆਂ ਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਰਾਜ ਦੇ ਕਹੇ ਅਨੁਸਾਰ ਜੀ ਸਾਰਾ ਦਿਨ ਤੇ ਸਾਰੀ ਰਾਤ ਮਿਰਚਾਂ ਬਲਦੀਆਂ ਰਹੀਆਂ ਜੀ। ਉਹ
ਸੀਤਲ ਸਵਾਹਾ ਭਨੀ ਜਬ ਤਿੰਨੇ,
ਤੇ ਜਦੋਂ ਐ ਦਿਨ ਚੜਿਆ ਚੰਗੀ ਤਰ੍ਹਾਂ ਮਿਰਚਾਂ ਸੜ ਗਈਆਂ ਸਵਾਹ ਹੋ ਗਈਆਂ, ਹਾਂਜੀ
ਜਾਏ ਨੌਰੰਗੈ ਸੋ ਸੁਧ ਭਨੇ,
ਔਰੰਗਜ਼ੇਬ ਨੂੰ ਖਬਰ ਪਹੁੰਚੀ ਵੀ ਬਾਦਸ਼ਾਹ ਜੀ ਤੁਹਾਡੇ ਹੁਕਮ ਅਨੁਸਾਰ ਮਿਰਚਾਂ ਸੜ ਗਈਆਂ ਸਾਰੀਆਂ ਸਵਾਹ ਹੋ ਗਈਆਂ, ਹਾਂਜੀ
ਸੁਣੀ ਤੁਰਕ ਪਤ ਨੇ ਜਬ ਬਾਣੀ,
ਤੇ ਜਦੋਂ ਔਰੰਗਜ਼ੇਬ ਨੇ ਆਹ ਗੱਲ ਸੁਣੀ, ਹਾਂਜੀ
ਕਰੇ ਹਕਾਰਨ ਗੁਰ ਗੁਣ ਖਾਨੀ,
ਕਹਿਣ ਲੱਗਾ ਹੁਣ ਗੁਰੂ ਸਾਹਿਬ ਨੂੰ ਸੱਦੋ, ਗੱਠ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਬੈਠੇ ਨੇ ਆਪਣੇ ਆਨੰਦ ਵਿੱਚ ਬੈਠੇ ਸਨ, ਹਾਂਜੀ
ਢਿੱਗ ਬਿਠਾਏ ਕਹਿ ਸਗਲ ਜਨਾਈ,
ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆ ਗਏ ਜੀ ਜਿੱਥੇ ਮਿਰਚਾਂ ਸੜੀਆਂ ਹੋਈਆਂ ਸਨ ਜੀ, ਰਾਖ ਪਈ ਸੀ ਜਿੱਥੇ ਜੀ,
ਹਮ ਕੀਨਸ ਤੁਮ ਤਥਾ ਬਤਾਈ,
ਕਹਿਣ ਲੱਗਾ ਮਹਾਰਾਜ ਜਿਵੇਂ ਤੁਸੀਂ ਆਖਿਆ ਉਵੇਂ ਹੀ ਕੰਮ ਕੀਤਾ ਗਿਆ, 2 ਕੁਇੰਟਲ 5 ਮਣ ਜਿਹੜੀਆਂ ਮਿਰਚਾਂ ਸਨ ਉਹ ਸਾੜ ਦਿੱਤੀਆਂ ਗਈਆਂ ਜੀ, ਹਾਂਜੀ
ਉੱਤਰ ਮੋਹੇ ਦੀਜੀਐ ਸੋਏ,
ਹੁਣ ਉੱਤਰ ਤੇ ਦਿਓ, ਤੁਸੀਂ ਕਹਿੰਦੇ ਸੀ ਉੱਤਰ ਦਿਆਂਗਾ, ਗੱਜ ਕੇ ਆਖੋ ਵਾਹਿਗੁਰੂ, ਹੁਣ ਉੱਤਰ ਤੇ ਦਿਓ ਮੈਨੂੰ, ਹਾਂਜੀ
ਜਿਸ ਤੇ ਇੱਕ ਮੈਂ ਸਭ ਜੁਗ ਹੋਏ,
ਇਹੋ ਜਿਹਾ ਉੱਤਰ ਦਿਓ ਵੀ ਦੁਨੀਆਂ 'ਚ ਕੌਮ ਇੱਕ ਰਹੇ, ਕਹਿਣ ਲੱਗਾ ਧਰਮ ਇੱਕ ਰਹੇ, ਉਹ ਰਹੇ ਮੁਸਲਮਾਨ ਧਰਮ, ਦੂਜਾ ਕੋਈ ਧਰਮ ਨਾ ਹੋਏ। ਹਾਂਜੀ
ਜਬ ਨਿਜ ਕਰ ਹੋ ਅੰਗੀਕਾਰਾ,
ਹਾਂਜੀ
ਹੋਵੇ ਜੋਏ ਮਨੋਰਥ ਮਹਾ ਤੁਮਾਰਾ।
ਨਾਲ ਨਾਲ ਨਾ ਜੀ ਆਪਣੀ ਗੱਲ ਵੀ ਕਰੀ ਜਾ ਰਿਹਾ ਜੀ, ਕਹਿਣ ਲੱਗਾ ਜੀ ਮੁੱਖ ਦੀ ਗੱਲ ਤੇ ਹੈ ਵੀ ਤੁਸੀਂ ਜਦੋਂ ਤੁਰਕਾਂ ਵਿੱਚ ਆ ਜਾਓਗੇ ਨਾ, ਮੁਸਲਮਾਨ ਧਰਮ ਧਾਰ ਲਓਗੇ ਤੇ ਹਿੰਦੂ ਸਾਰੇ ਆਪੇ ਹੀ ਪਿੱਛੇ ਪਿੱਛੇ ਆ ਜਾਣੇ। ਕਹਿਣ ਲੱਗਾ ਤੁਸੀਂ ਕੋਈ ਇਹੋ ਜਿਹਾ ਕੰਮ ਕਰਿਓ। ਹਾਂਜੀ
ਪੂਰਨ ਕਰੋ ਅਖਿਲ ਮੈਂ ਫੋਏਰ,
ਹਾਂਜੀ
ਦੀਨ ਵਿਖੇ ਆਏ ਕਹੋ ਹੇਰ,
ਹਾਂਜੀ
ਸਤਿਗੁਰ ਕਹਿਓ ਜੋ ਮਿਰਚਨ ਸਵਾਹਾ।
ਮਹਾਰਾਜ ਕਹਿੰਦੇ ਔਰੰਗਜ਼ੇਬ ਤੈਨੂੰ ਬਾਅਦ ਚੋਂ ਦੱਸਾਂਗੇ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ, ਪਹਿਲਾਂ ਇੱਕ ਵਾਰੀ ਸਵਾਹ ਵੇਖ ਲਈਏ। ਕਹਿਣ ਲੱਗੇ ਉਹ ਜਿਹੜੀ ਮਿਰਚਾਂ ਦੀ ਸਵਾਹ ਇਕੱਠੀ ਹੋਈ ਹੈ।
ਹਾਂਜੀ ਲਾਏ ਨਰਨ ਸਗਲੀ ਮਸਲਾਹਾ,
ਮਹਾਰਾਜ ਕਹਿਣ ਲੱਗੇ ਕੋਈ ਸ਼ੰਕਾ ਨਾ ਤੈਨੂੰ ਰਹਿ ਜੇ, ਸਵਾਹ ਠੰਡੀ ਹੋ ਗਈ ਸੀ, ਆਪਣੇ ਨੌਕਰਾਂ ਨੂੰ ਲਾ। ਕਹਿਣ ਲੱਗੇ ਅਤੇ ਉਹ ਜਿਹੜੀ ਸਵਾਹ ਹੈ ਨਾ ਉਹ ਚੰਗੀ ਤਰ੍ਹਾਂ ਮਲਦੇ। ਕਹਿਣ ਲੱਗੇ ਚੰਗੀ ਤਰ੍ਹਾਂ ਮਲ ਦਿਓ ਜੀ, ਜਦੋਂ ਚੀਜ਼ ਨੂੰ ਮਲਿਆ ਜਾਏ ਨਾ ਜੀ ਉਹ ਜਿਹੜੀਆਂ ਮਿਰਚਾਂ ਥੋੜ੍ਹੀਆਂ ਬਹੁਤੀਆਂ ਸਬੂਤੀਆਂ ਹੋਣਗੀਆਂ ਉਹ ਵੀ ਫਿੱਸ ਜਾਣਗੀਆਂ ਜੀ ਵਿੱਚੇ ਜੀ। ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਉਹ ਸਵਾਹ ਮਲ ਦਿਓ। ਕਹਿਣ ਲੱਗੇ ਤੁਹਾਨੂੰ ਸ਼ੰਕਾ ਨਾ ਕੋਈ ਰਹਿ ਜੇ। ਕਹਿਣ ਲੱਗੇ ਹਾਂਜੀ
ਲੇਹੋ ਚਾਰਣੀ ਸੋ ਤਿਸ ਸ਼ਾਨ,
ਤੇ ਜਦੋਂ ਐ ਚੰਗੀ ਤਰ੍ਹਾਂ ਸਵਾਹ ਮਲੀ ਜਾਏਗੀ ਨਾ ਤੇ ਸਾਡੇ ਸਾਹਮਣੇ ਛਾਨਣੀ 'ਚ। ਕਹਿਣ ਲੱਗੇ ਉਹ ਸਵਾਹ ਨੂੰ ਛਾਨਣਾ। ਕਹਿਣ ਲੱਗੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਹਾਂਜੀ
ਜੋ ਉਭਰੈ ਸੋ ਉੱਤਰ ਜਾਣ,
ਜੋ ਉਹਦੇ ਵਿੱਚੋਂ ਬਚੇਗਾ ਉਹ ਉੱਤਰ ਹੋਏਗਾ। ਕਹਿਣ ਲੱਗੇ ਜੋ ਉਸ ਸਵਾਹ ਵਿੱਚੋਂ ਬਚ ਗਿਆ ਉਹ ਤੇਰੇ ਸਵਾਲ ਦਾ ਉੱਤਰ ਹੋਏਗਾ। ਕਹਿਣ ਲੱਗੇ ਹਾਂਜੀ
ਨੌ ਰੰਗ ਨੇ ਸੁਨ ਮਨੁਜ ਪਠਾਏ,
ਉਸੇ ਵੇਲੇ ਔਰੰਗਜ਼ੇਬ ਨੇ ਬੰਦਿਆਂ ਦੀ ਡਿਊਟੀ ਲਾ ਦਿੱਤੀ ਜੀ।
ਕਾਜੀ ਮੁੱਲਾ ਲੀਨ ਬੁਲਾਏ,
ਕਾਜੀ ਵੀ ਆ ਗਏ, ਮੌਲਵੀ ਵੀ ਆ ਗਏ, ਸਾਰੇ ਆ ਗਏ ਵੀ ਗੁਰੂ ਤੇਗ ਬਹਾਦਰ ਸਾਹਿਬ ਜਵਾਬ ਦੇਣ ਲੱਗੇ ਨੇ ਜੀ।
ਸਤਿਗੁਰ ਪਾਸ ਬਿਠਾਵਨ ਕਰੇ,
ਮਹਾਰਾਜ ਸੱਚੇ ਪਾਤਸ਼ਾਹ ਲਾਗੇ ਬੈਠ ਗਏ ਔਰੰਗਜ਼ੇਬ ਦੇ, ਆਸੇ ਪਾਸੇ ਹੋਰ ਕੁਰਸੀਆਂ ਡਾ ਦਿੱਤੀਆਂ ਗਈਆਂ, ਕਾਜੀ ਮੁਲਾਣੇ ਸਾਰੇ ਬੈਠ ਗਏ। ਹਾਂ
ਸਮਝੋ ਤੁਮ ਇਹ ਕਹਾ ਉਚਰੇ,
ਹੁਣ ਸਾਰੇ ਸੋਚਣ ਦੇ ਵੀ ਪਤਾ ਨੀ ਹੁਣ ਕੀ ਨਿਕਲੇ ਵਿੱਚੋਂ ਜੀ, ਕੀ ਜਵਾਬ ਨਿਕਲਣਾ। ਹਾਂਜੀ
ਸਗਰੀ ਭਸਮ ਨਿਕਟ ਮੰਗਵਾਈ,
ਸਾਰੀ ਜਿੰਨੀ ਵੀ ਭਸਮ ਸੀ ਸਾਰੀ ਪਹਿਲਾਂ ਇਕੱਠੀ ਕੀਤੀ ਗਈ ਜੀ ਚੰਗੀ ਤਰ੍ਹਾਂ।
ਬਹੁ ਨਰ ਤੇ ਕਰ ਸੋ ਮਸਲਾਈ,
ਫਿਰ ਕਈ ਮਨੁੱਖ ਲੱਗੇ ਜੀ, ਕਈ ਮਨੁੱਖ ਤੇ ਕਈ ਮਨੁੱਖਾਂ ਨੇ ਲੱਗ ਕੇ ਨਾ ਜੀ ਉਹਨੂੰ ਮਲਿਆ ਚੰਗੀ ਤਰ੍ਹਾਂ ਜੀ। ਫਿਰ ਬੇਨਤੀ ਕਰਾਂ ਜਦੋਂ ਚੀਜ਼ ਨੂੰ ਮਲਿਆ ਜਾਂਦਾ ਤਾਂ ਜਿਹੜੀ ਵਸਤੂ ਹੁੰਦੀ ਉਹ ਫਿੱਸ ਜਾਂਦੀ ਜੀ, ਹੋਰ ਫਿੱਸ ਜਾਂਦੀ ਜੀ, ਉਹ ਚੰਗੀ ਤਰ੍ਹਾਂ ਮਲ ਰਹੇ ਜੀ ਉਹ ਸਵਾਹ ਨੂੰ। ਹਾਂਜੀ
ਛਾਨਤ ਭਏ ਚਾਰ ਨੀ ਧਾਰੇ,
ਤੇ ਫਿਰ ਛਾਨਣੀ ਲਾ ਲਈ ਜੀ, ਜਦੋਂ ਐ ਚੰਗੀ ਤਰ੍ਹਾਂ ਮਲ ਲਿਆ ਨਾ ਜੀ ਤੇ ਛਾਨਣੀ ਨਾ ਹੁਣ ਛਾਨਣ ਲੱਗੇ ਜੀ ਮਿਰਚਾਂ ਦੀ ਸਵਾਹ।
ਮਸਲ ਮਸਲ ਛਿਦਰਨ ਤਰ ਡਾਰੇ,
ਐ ਮਸਲ ਮਸਲ ਕੇ ਮਸਲ ਮਸਲ ਕੇ ਛਾਨਣੀ ਚ ਪਾਉਂਦੇ ਵੀ ਰਾਖ ਥੱਲੇ ਡਿੱਗੀ ਜਾਏ ਸਾਰੀ।
ਸਗਰੀ ਭਸਮ ਛਾਨਬੋ ਕੀਨ,
ਕਰਦਿਆਂ ਕਰਦਿਆਂ ਸਾਰੀ ਭਸਮ ਜਿਹੜੀ ਸੀ ਨਾ ਜੀ ਉਹ ਛਾਣ ਲਈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ
ਸਾਬਤ ਮਿਰਚੈ ਨਿਕਸੀ ਤੀਨ,
ਗੱਜ ਕੇ ਆਖੋ ਸਾਰੇ। ਤੇ ਇਥੋਂ ਤੱਕ 24 ਘੰਟੇ ਮਿਰਚਾਂ ਸੜਦੀਆਂ ਰਹੀਆਂ ਜੀ। ਹਾਂਜੀ ਇਹ ਬਹੁਤ ਲੰਮਾ ਸਮਾਂ ਸੀਗਾ, 24 ਘੰਟੇ ਇੱਕ ਵਸਤੂ ਜਲਦੀ ਰਹੇ ਕੋਈ ਛੋਟੀ ਗੱਲ ਥੋੜ੍ਹੀ ਹੈਗੀ ਜੀ। 24 ਘੰਟੇ ਮਿਰਚਾਂ ਸੜਦੀਆਂ ਰਹੀਆਂ ਅਤੇ ਸਵਾਹ ਹੋ ਗਈਆਂ ਅਤੇ ਸਵਾਹ ਹੋਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਮਲਿਆ ਜੀ ਉਹਨਾਂ ਨੂੰ ਜੀ, ਅਤੇ ਜਦੋਂ ਮਲ ਕੇ ਛਾਨਣੀ ਲਾਈ ਤਾਂ 3 ਮਿਰਚਾਂ ਵਿੱਚੋਂ ਸਬੂਤੀਆਂ ਨਿਕਲੀਆਂ ਜੀ। 3 ਮਿਰਚਾਂ ਨਾ ਜੀ ਸਬੂਤੀਆਂ ਨਿਕਲ ਆਈਆਂ ਜੀ ਵਿੱਚੋਂ। ਹਾਂਜੀ
ਹਾਥਨ ਸਾਥ ਸੋ ਮਸਲ ਕਨੇਰੀ,
ਹੁਣ ਭਾਈ ਸਾਹਿਬ ਕਹਿੰਦੇ ਕਿੰਨਾ ਜ਼ਿਆਦਾ ਮਸਲਿਆ ਸੀਗਾ ਸਾਰੀ ਸਵਾਹ ਨੂੰ ਹੱਥਾਂ ਨਾਲ। ਹਾਂਜੀ
ਭਾਈ ਨਾ ਭਗਨ ਸਭਨ ਸੋ ਹੇਰੀ,
ਪਰ ਉਹ ਵੇਖਿਆ ਵੀ ਨਾ ਇਹਨਾਂ ਮਿਰਚਾਂ ਨੂੰ ਅੱਗ ਹੀ ਛੋ ਸਕੇ ਤੇ ਨਾ ਮਲਣ ਵਿੱਚ ਹੀ ਫਿਸੀਆਂ ਜੀ। ਹਾਂਜੀ
ਸਰਬ ਭਸਮ ਤੇ ਉਭਰੀ ਸੋਏ,
ਸਾਰੀ ਭਸਮ ਵਿੱਚੋਂ ਹੁਣ ਵੇਖੋ ਇੰਨੀਆਂ ਮਿਰਚਾਂ ਜੀ, ਤੁਸੀਂ ਖੁਦ ਹਿਸਾਬ ਲਾ ਵੀ 2 ਕੁਇੰਟਲ ਮਿਰਚਾਂ ਦੇ ਕਿੰਨੇ ਦਾਣੇ ਹੋਣਗੇ ਜੀ ਉਹਦੇ 'ਚ ਜੀ, 2-2.5 ਲੱਖ ਵੀ ਦਾਣਾ ਹੋ ਸਕਦਾ ਜੀ ਉਹਦੇ 'ਚੋਂ ਜੀ। ਬਹੁਤ ਹੁੰਦੀਆਂ ਮਿਰਚਾਂ ਹੌਲੀਆਂ ਹੁੰਦੀਆਂ ਜੀ, ਉਹਨਾਂ ਕਿੰਨੀਆਂ ਚੜ ਜਾਂਦੀਆਂ ਜੀ ਕਿਲੋ 'ਚ, ਤੇ ਤੁਸੀਂ ਖੁਦ ਹਿਸਾਬ ਲਾਓ, ਸਾਰੀਆਂ ਮਿਰਚਾਂ ਸੜ ਗਈਆਂ ਜੀ ਸਾਰੀਆਂ ਜੀ, ਸਵਾਹ ਵੀ ਸਾਰਿਆਂ ਦੀ ਬਣ ਗਈ ਤੇ ਤਿੰਨ ਬੱਚੀਆਂ ਜੀ ਤਿੰਨ। ਹਾਂਜੀ,
ਜਿਉਂ ਕੀ ਤਿਉਂ ਦੇਖਤ ਸਭ ਕੋਏ,
ਉਹ ਜਿਉਂ ਦੀਆਂ ਤਿਉਂ ਨੇ, ਉਹਨਾਂ ਚ ਕੋਈ ਫਰਕ ਨਹੀਂ ਪਿਆ। ਹਾਂਜੀ,
ਜਿਨ ਕੇ ਆਂਚ ਛੂਈ ਨਹਿ ਨੇਰੇ,
ਹੱਦ ਹੋ ਗਈ, ਉਹ ਐਂ ਲੱਗਦਾ ਸੀ ਜਿਵੇਂ ਅੱਗ ਉਹਨਾਂ ਦੇ ਨੇੜੇ ਨਹੀਂ ਗਈ ਹੁੰਦੀ ਜੀ, ਨਾ ਉਹਨਾਂ ਦੇ ਨੇੜੇ ਅੱਗ ਗਈ ਤੇ ਕੋਈ ਸਿੱਖ ਵੀ ਨਹੀਂ ਗਿਆ ਵੀ ਤਿੰਨ ਮਿਰਚਾਂ ਸਬੂਤੀਆਂ ਸੁੱਟ ਆਏ ਹੁਣ ਵਿੱਚ ਦੀ। ਹਾਂਜੀ,
ਪਿਖ ਪਿਖ ਬਿਮਸਹਿ ਲੋਕ ਬਡੇਰੇ,
ਲੋਕ ਸਾਰੇ ਹੈਰਾਨ ਹੋ ਰਹੇ। ਹਾਂਜੀ,
ਧਰੀ ਨੋਰੰਗੇ ਤਬ ਨਿਜ ਹਾਥ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਆ ਹੁਣ ਮਿਰਚਾਂ ਨੂੰ ਰੰਗ ਔਰੰਗਜ਼ੇਬ ਦੇ ਹੱਥ ਤੇ ਰੱਖ ਦਿਓ। ਗੱਜ ਕੇ ਆਖੋ
ਵਾਹਿਗੁਰੂ,
ਔਰੰਗਜ਼ੇਬ ਨੇ ਆਪਣੇ ਹੱਥ ਤੇ ਤਿੰਨ ਮਿਰਚਾਂ ਰੱਖ ਲਈਆਂ।
ਬੋਲਿਓ ਬਾਕ ਗੁਰਨ ਕੇ ਸਾਥ,
ਮਹਾਰਾਜ ਕਹਿੰਦੇ ਆ ਤੇਰੇ ਸਵਾਲ ਦਾ ਜਵਾਬ ਵੀ ਕਹਿਣ ਲੱਗੇ ਆ ਤਿੰਨ ਮਿਰਚਾਂ, ਉਹ ਚੁੱਪ ਜਾਓ ਗਿਆ। ਫਿਰ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਆ ਜਵਾਬ ਕਿਵੇਂ ਹੋਇਆ,
ਕਿਆ ਉੱਤਰ ਇਸ ਬਿਖੈ ਤੁਮਾਰੇ,
ਇਹਦੇ ਵਿੱਚ ਤੁਹਾਡਾ ਕੀ ਮਨੋਰਥ ਹੈ।
ਜਿਉ ਹਮ ਪੁੱਛਿਓ ਬਿਦਤ ਉਚਾਰੇ,
ਜੋ ਮੈਂ ਪੁੱਛਿਆ ਮਹਾਰਾਜ ਉਹ ਦੱਸੋ, ਆ ਤਿੰਨ ਮਿਰਚਾਂ ਫੜਾ ਦਿੱਤੀਆਂ ਮੈਨੂੰ, ਇਹ ਕੀ ਗੱਲ ਹੈ।
ਇਨ ਮੈਂ ਕਿਆ ਅਜ਼ਮਤ ਦਿਖਰਾਈ,
ਇਹਦੇ ਚ ਕਿਹੜੀ ਕਰਾਮਾਤ ਤੁਸੀਂ ਵਿਖਾ ਰਹੇ ਹੋ, ਕੋਈ ਗੱਲ ਖੋਲੋ ਹੁਣ ਆਪਣੀ।
ਮਿਰਚ ਰਾਸਤੇ ਤੀਨ ਬਚਾਈ,
ਇੰਨੀਆਂ ਮਿਰਚਾਂ ਵਿੱਚੋਂ ਤਿੰਨ ਮਿਰਚਾਂ ਹੀ ਕਿਉਂ ਬਚੀਆਂ ਮਹਾਰਾਜ, ਤਿੰਨ ਹੀ ਕਿਉਂ ਬਚੀਆਂ, ਵੱਧ ਕਿਉਂ ਨਹੀਂ ਬਚੀਆਂ, ਜਾਂ ਇਹ ਵੀ ਕਿਉਂ ਨਹੀਂ ਸੜੀਆਂ।
ਕਿਆ ਹਮ ਜਾਣੈ ਦੇਹੋ ਬਤਾਏ, ਮਾਨਿਓ ਦੀਨ ਕੇ ਨਹਿ ਮਨ ਲਿਆਏ,
ਹਾਂਜੀ
ਸੁਣ ਸ਼੍ਰੀ ਤੇਗ ਬਹਾਦਰ ਕਹਿਓ।
ਹੁਣ ਮਹਾਰਾਜ ਬੋਲਣ ਲੱਗੇ ਜੀ, ਬਚਨ ਕਰਨ ਲੱਗੇ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਅੱਜ ਹੋ ਨਹਿ ਉੱਤਰ ਤੁਮ ਲਹਿਓ,
ਮਹਾਰਾਜ ਕਹਿੰਦੇ ਅਸੀਂ ਤਾਂ ਕਿਹਾ ਸੀ ਬਾਦਸ਼ਾਹ ਸਿਆਣਾ ਬੜਾ, ਤੇ ਤੈਨੂੰ ਅਜੇ ਤੱਕ ਉੱਤਰ ਹੀ ਨਹੀਂ ਮਿਲਿਆ ਕਹਿਣ ਲੱਗੇ। ਹਾਂਜੀ,
ਜਿਮ ਖੁਦਾਏ ਕੀ ਮਰਜ਼ੀ ਹੈ,
ਆ ਤਿੰਨ ਮਿਰਚਾਂ ਨਹੀਂ, ਕਹਿਣ ਲੱਗੇ ਰੱਬ ਦੀ ਮਰਜ਼ੀ ਹੈ ਤੇਰੇ ਹੱਥ ਚ, ਕਹਿਣ ਲੱਗੇ ਤੇਰੇ ਹੱਥ ਤੇ ਛਾਨਣੀ ਲਾ ਕੇ ਰੱਬ ਦੀ ਮਰਜ਼ੀ ਰੱਖਤੀ ਹੈ ਅਸੀਂ।
ਉੱਤਰ ਤਹਾਂ ਮਿਰਚ ਇੱਕ ਹੈ,
ਮਹਾਰਾਜ ਕਹਿੰਦੇ ਮਿਰਚਾਂ ਬੋਲ ਬੋਲ ਕੇ ਕੁਝ ਕਹਿ ਰਹੀਆਂ,
ਇੱਕ ਕਰ ਦਿਓ ਚਾਹ ਇਹ ਤੇਰੀ,
ਹਾਂਜੀ
ਨੈ ਖੁਦਾਏ ਕੀ ਹਮਨੇ ਹੇਰੀ,
ਮਹਾਰਾਜ ਕਹਿੰਦੇ ਤੂੰ ਕਹਿੰਦਾ ਵੀ ਇੱਕ ਬਚਣਾ, ਤੂੰ ਇਹੋ ਕਹਿੰਦਾ ਨਾ ਸਾਰੇ ਜਗਤ ਚ ਇੱਕ ਬਚਣਾ, ਮਹਾਰਾਜ ਕਹਿੰਦੇ ਕਿੰਨੇ ਬਚੇ ਨੇ, ਕਹਿੰਦਾ ਤਿੰਨ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੈਨੂੰ ਖੁਦਾ ਦੀ ਮਰਜ਼ੀ ਦਾ ਪਤਾ ਨਹੀਂ ਲੱਗਾ। ਹਾਂਜੀ,
ਪੂਰਬ ਹਿੰਦ ਤੁਰਕ ਜਗ ਦੋਏ,
ਇਹ ਸ਼ੁਰੂ ਤੋਂ ਪਰਮੇਸ਼ਰ ਦੀ ਰਜਾ ਰਹੀ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ, ਇਸ ਧਰਤੀ ਤੇ ਦੋ ਧਰਮ ਮੁੱਖ ਰਹੇ, ਇੱਕ ਹਿੰਦੂ ਧਰਮ ਤੇ ਇੱਕ ਮੁਸਲਮਾਨ ਧਰਮ। ਹਾਂਜੀ,
ਅਬ ਤੇ ਤੀਨ ਜਾਨੀਆਂ ਹੋਏ,
ਪਰ ਤੂੰ ਕਹਿੰਦਾ ਸਾਂ ਇੱਕ ਕਰ ਦੇਣਾ, ਮਹਾਰਾਜ ਕਹਿੰਦੇ ਹੁਣ ਗੱਲ ਸੁਣ ਲਾ, ਸ਼ੁਰੂ ਤੋਂ ਦੋ ਰਹੇ ਨੇ ਤੇ ਥੋੜੇ ਸਮੇਂ ਵਿੱਚ ਹੁਣ ਤੀਜਾ ਵੀ ਸੱਜਣ ਲੱਗਾ, ਕਹਿਣ ਲੱਗੇ ਭਾਵ ਦਸਵੇਂ ਪਾਤਸ਼ਾਹ ਨੇ ਜਿਹੜਾ ਖਾਲਸਾ ਸਾਜਣਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇੱਕ ਨਹੀਂ ਹੋ ਸਕਦਾ, ਹੁਣ ਤੇ ਇੱਕ ਵਧੇਗਾ, ਕਹਿਣ ਲੱਗੇ। ਹਾਂਜੀ,
ਦੋਹੇ ਮਨੋਰਥ ਸ਼ੁਸ਼ਾ ਪਰੇ,
ਮਹਾਰਾਜ ਕਹਿੰਦੇ ਤੇਰਾ ਮਨੋਰਥ ਤੇ ਖਾਲੀ ਰਹਿ ਗਿਆ, ਕਹਿਣ ਲੱਗੇ
ਯਤਨ ਅਨੇਕਨ ਤੇ ਨਹਿ ਸਰੇ,
ਵੇਖ ਲਾ ਤੂੰ ਕਿੰਨੇ ਯਤਨ ਕੀਤੇ, ਕਹਿਣ ਲੱਗੇ ਪਰ ਤੇਰਾ ਇੱਕ ਵੀ ਯਤਨ ਨਹੀਂ ਚੱਲਿਆ ਜੀ। ਰੱਬ ਦੀ ਮਰਜ਼ੀ ਨੂੰ ਤੋੜਨ ਵਾਸਤੇ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਉਹਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕਦੀ ਕਦੀ ਜੀ। ਹਾਂਜੀ,
ਹਮ ਤੁਮ ਜੀਵ ਕਹਾਂ ਤਿਸ ਅੱਗੇ,
ਰੱਬ ਦੇ ਹੁਕਮ ਅੱਗੇ ਕਹਿਣ ਲੱਗੇ ਤੂੰ ਕੀ ਹੈਗਾ ਤੇ ਅਸੀਂ ਕੀ ਹੈਗੇ, ਕਹਿਣ ਲੱਗੇ
ਆਪਣੀ ਸ਼ਕਤ ਦਿਖਾਵਣ ਲੱਗੇ,
ਤੂੰ ਆਪਣੀ ਸ਼ਕਤੀ ਵਿਖਾਉਣ ਲੱਗ ਪਿਆ ਸਾਂ। ਵੇਖ ਲਓ ਬਾਦਸ਼ਾਹ ਨਾਲ ਇਸ ਤਰ੍ਹਾਂ ਸਿੱਧੇ ਸ਼ਬਦਾਂ ਚ ਗੱਲ ਕਰਨੀ ਬੜੀ ਵੱਡੀ ਗੱਲ ਸੀਗੀ ਜੀ। ਮਹਾਰਾਜ ਕਹਿਣ, ਪਰ ਮਹਾਰਾਜ ਤੇ ਪਾਤਸ਼ਾਹ ਨੇ ਜੀ, ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਨਾ ਮੈਂ ਕੁਝ ਹੈਗਾ ਨਾ ਤੂੰ ਕੁਝ ਹੈਗਾ, ਕਹਿਣ ਲੱਗੇ ਅਸੀਂ ਵੀ ਕੁਝ ਨਹੀਂ ਹੈਗੇ ਰੱਬ ਦੇ ਹੁਕਮ ਅੱਗੇ। ਹਾਂਜੀ,
ਸਕਲ ਖਲਕ ਖਾਲਕ ਕੀ ਗਾਈਏ,
ਸਕਲ ਖਲਕ ਖਾਲਕ ਕੀ ਗਾਈਏ, ਆ ਜਿੰਨੀ ਵੀ ਖਲਕਤ ਹੈ ਨਾ ਇਹਨੂੰ ਬਣਾਉਣ ਵਾਲਾ ਖਾਲਕ ਹੈ, ਪਰਮੇਸ਼ਰ ਹੈ। ਹਾਂਜੀ,
ਇਸ ਮੈਂ ਆਪਾਂ ਨਹਿ ਜਨਾਈਏ,
ਕਿਸੇ ਬੰਦੇ ਨੂੰ ਅਧਿਕਾਰ ਨਹੀਂ ਹੈਗਾ ਰੱਬ ਦੀ ਬਣਾਈ ਹੋਈ ਖਲਕਤ ਵਿੱਚ ਆਪਣੇ ਵੱਲੋਂ ਵਾਧਾ ਘਾਟਾ ਕਰਨ ਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਬੰਦੇ ਨੂੰ ਅਧਿਕਾਰ ਨਹੀਂ ਹੈਗਾ।
ਹਾਂਜੀ, ਆਪਣ ਧਰਮ ਸਭ ਹਿੰਨ ਕੋ ਪਿਆਰੋ,
ਤੈਨੂੰ ਤੇਰਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਕਹਿਣ ਲੱਗੇ।
ਸੁਖ ਕਾਂਖੀ ਨਹਿ ਤਜੋ ਦੁਖਾਰੋ,
ਤੇ ਤੂੰ ਕਿਸੇ ਨੂੰ ਕਿਉਂ ਦੁਖੀ ਕਰਨ ਵਾਲੇ ਪਾਸੇ ਪਿਆ ਕਹਿਣ ਲੱਗੇ।
ਹਾਂਜੀ, ਨਿਜ ਨਿਜ ਧਰਮ ਰਾਖੀਐ ਜੋਏ,
ਜਾਓ ਮਹਾਰਾਜ ਕਹਿੰਦੇ ਔਰੰਗਜ਼ੇਬ ਇੱਛਾ ਛੱਡ ਦੇ, ਤੇਰਾ ਧਰਮ ਤੁਰਕ ਧਰਮ ਹੈ, ਤੂੰ ਆਪਣੇ ਧਰਮ ਚ ਪੱਕਾ ਰਹਿ।
ਉੱਤਰ ਗਤ ਸੋ ਪ੍ਰਾਪਤ ਹੋਏ,
ਇਹ ਅਸੀਂ ਨੀ ਮਿਰਚਾਂ ਬਚਾਈਆਂ ਕਹਿਣ ਲੱਗੇ। ਕੋਈ ਸਿੱਖ ਜਾ ਕੇ ਨੀ ਉੱਥੇ ਮਿਰਚਾਂ ਤਿੰਨ ਸਬੂਤੀਆਂ ਰੱਖ ਆਇਆ, ਤੇਰੇ ਬੰਦਿਆਂ ਮਿਰਚਾਂ ਸਾੜੀਆਂ, ਤੇਰੇ ਬੰਦਿਆਂ ਨੇ ਮਿਰਚਾਂ ਮਲੀਆਂ, ਤੇਰੇ ਬੰਦਿਆਂ ਨੇ ਮਿਰਚਾਂ ਛਾਨਣੀਆਂ, ਛਾਨੀਆਂ ਤੇ ਤੇਰੇ ਬੰਦਿਆਂ ਨੇ ਤੇਰੇ ਹੱਥ ਤੇ ਮਿਰਚਾਂ ਲਿਆ ਕੇ ਰੱਖੀਆਂ ਕਹਿਣ ਲੱਗੇ। ਇਹਦੇ ਚ ਅਸੀਂ ਤੇ ਕੁਝ ਨੀ ਨਾ ਕੀਤਾ ਕਹਿਣ ਲੱਗੇ।
ਹਾਂਜੀ, ਪਰੰਪਰਾ ਕੀ ਰੀਤ ਮਹਾਨੀ,
ਜੋ ਪਰੰਪਰਾ ਚੱਲ ਰਹੀ ਹੈ ਨਾ ਉਹ ਮਹਾਨ ਹੁੰਦੀ ਕਹਿਣ ਲੱਗੇ। ਆ ਹੁਣ ਜੇ ਅਸੀਂ ਮਰਜ਼ਾਦਾ ਦੀ ਗੱਲ ਕਰੀਏ ਤੇ ਸਾਨੂੰ ਕਹਿੰਦੇ ਜੀ ਇਹ ਤੇ ਪਰੰਪਰਾਵਾਦੀ ਹੈਗੇ ਜੀ, ਤੇ ਕਿੱਥੇ ਲਿਖਿਆ ਵੀ ਪਰੰਪਰਾਵਾਦੀ ਬੰਦੇ ਮਾੜੇ ਹੁੰਦੇ ਨੇ ਜੀ? ਹਾਂਜੀ, ਕਿੱਥੇ ਲਿਖਿਆ ਵੀ ਪਰੰਪਰਾਵਾਦੀ ਬੰਦੇ ਮਾੜੇ ਹੁੰਦੇ ਜੀ? ਆਪਣੇ ਘਰੇਲੂ ਬੰਦਾ ਪਰੰਪਰਾ ਨਿਭਾਈ ਜਾਂਦਾ ਤੇ ਗੁਰੂ ਘਰ ਦੀ ਮਰਜ਼ਾਦਾ ਨੂੰ ਪਰੰਪਰਾ ਕਹਿ ਕੇ ਬੰਦਾ ਸਾਰ ਲੈਂਦਾ ਜੀ। ਹੁਣ ਸੁਣਿਓ ਧਿਆਨ ਨਾਲ, ਮਹਾਰਾਜ ਕਹਿੰਦੇ ਪਰੰਪਰਾ ਜਿਹੜੀ ਚੱਲ ਰਹੀ ਹੁੰਦੀ ਨਾ ਉਹ ਠੀਕ ਹੁੰਦੀ ਹੈ।
ਹਾਂਜੀ, ਕੌਣ ਸਕੈ ਇਸ ਕੋ ਕਰ ਹਾਨੀ,
ਕੋਈ ਬੰਦਾ ਰੱਬ ਦੀ ਪਰੰਪਰਾ ਨੂੰ ਹੁਕਮ ਨੂੰ ਛੇੜ ਨਹੀਂ ਸਕਦਾ ਕਹਿਣ ਲੱਗੇ।
ਹਾਂਜੀ, ਇਸ ਭੂਤਲ ਪਰ ਭਏ ਕਨੇਰੇ,
ਇਸ ਧਰਤੀ ਤੇ ਔਰੰਗਜ਼ੇਬ ਤੇਰੇ ਤੋਂ ਵੱਡੇ ਕਈ ਰਾਜੇ ਆਏ ਕਹਿਣ ਲੱਗੇ, ਤੇਰੇ ਤੋਂ ਵੱਡੇ। ਹਾਂਜੀ,
ਤੇਜਵੰਤ ਸਮਰੱਥ ਵਡੇਰੇ,
ਤੇਰੇ ਤੋਂ ਜ਼ਿਆਦਾ ਭਗਤੀ ਵਾਲੇ, ਤੇਰੇ ਤੋਂ ਜ਼ਿਆਦਾ ਤੇਜ ਪ੍ਰਤਾਪ ਵਾਲੇ ਕਹਿਣ ਲੱਗੇ ਆਏ ਨੇ।
ਗਰਬਤ ਗਮਨੈ ਜੋ ਬਪ੍ਰੀਤ,
ਪਰ ਜੇ ਉਹ ਰੱਬ ਦੀ ਰਜਾ ਤੋਂ ਉਲਟ ਚਲੇ ਗਏ ਨਾ, ਇਹ ਕੱਲਾ ਰਾਜਾ ਮਹਾਰਾਜਾ ਨਾ ਸੁਣੇ, ਆਮ ਬੰਦਾ ਵੀ ਇਸ ਗੱਲ ਦਾ ਧਿਆਨ ਰੱਖੇ। ਗੱਜ ਕੇ ਆਖੋ ਵਾਹਿਗੁਰੂ। ਇੱਕ ਵਾਰੀ ਪ੍ਰੇਮ ਨਾਲ ਕਹੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਰਹੇ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਤੇਰੇ ਤੋਂ ਵੀ ਵੱਡੇ ਵੱਡੇ ਰਾਜੇ ਆਏ ਕਹਿਣ ਲੱਗੇ, ਤੇਰੇ ਤੋਂ ਜ਼ਿਆਦਾ ਭਗਤੀ ਵਾਲੇ ਤੇ ਤੇਰੇ ਤੋਂ ਜ਼ਿਆਦਾ ਤੇਜ ਪ੍ਰਤਾਪ ਵਾਲੇ। ਹਾਂਜੀ, ਆ ਸਿਕੰਦਰ ਦਾ ਕਿੰਨਾ ਤੇਜ ਪ੍ਰਤਾਪ ਸੀਗਾ ਜੀ, ਸਾਰੀ ਦੁਨੀਆਂ ਨੂੰ ਲਗਭਗ ਉਹਨੇ ਜਿੱਤ ਲਿਆ ਸੀਗਾ, ਪਰ ਪੂਰੀ ਨਹੀਂ ਸੀ ਜਿੱਤੀ ਗਈ ਜੀ ਉਹਦੇ ਕੋਲੋਂ। ਹਾਂਜੀ,
ਗਰਬਤ ਗਮਨਤ ਜੋ ਬਪ੍ਰੀਤ,
ਤੇ ਜਿਹੜੇ ਰੱਬ ਦੇ ਹੁਕਮ ਨਾਲ ਮੱਥਾ ਲਾ ਲੈਣ ਕਹਿਣ ਲੱਗੇ,
ਮੂਲ ਸਮੇਤ ਜਾਤ ਸੋ ਬੀਤ,
ਤੇ ਜਦੋਂ ਰਾਜੇ ਰੱਬ ਦੇ ਹੁਕਮ ਨਾਲ ਮੱਥਾ ਲਾ ਲੈਣ ਤੇ ਮਹਾਰਾਜ ਕਹਿੰਦੇ ਜੜੋਂ ਪੁੱਟੇ ਜਾਂਦੇ ਉਹ ਕਹਿਣ ਲੱਗੇ, ਜੜੋਂ ਪੁੱਟੇ ਜਾਂਦੇ ਕਹਿਣ ਲੱਗੇ, ਹੁਣ ਵੇਖ ਲਾ ਤੂੰ ਕੀ ਕਰਨਾ ਕਹਿਣ ਲੱਗੇ।
ਹਾਂਜੀ, ਜਿਸ ਪ੍ਰਭ ਨੇ ਇਹ ਜੀਵ ਉਪਾਏ, ਰਸ਼ਕ ਹੋਏ ਸੋ ਬਣੇ ਸਹਾਏ,
ਕਹਿਣ ਲੱਗੇ ਜਿਸ ਵਾਹਿਗੁਰੂ ਜੀ ਨੇ ਇਹ ਜੀਵ ਪੈਦਾ ਕੀਤੇ ਨਾ, ਤੂੰ ਆਪਣੀ ਮਰਜ਼ੀ ਨਾਲ ਲੱਖ ਮਾਰਨ ਦਾ ਯਤਨ ਕਰ, ਤੇਰੇ ਆਖਿਆ ਕੁਝ ਨਹੀਂ ਹੋਣਾ ਕਹਿਣ ਲੱਗੇ। ਹਾਂਜੀ,
ਜਾਂ ਤੇ ਮਿਰਚਨ ਕੋ ਦ੍ਰਿਸ਼ਟਾਂਤ,
ਆ ਮਿਰਚਾਂ ਵਾਲਾ ਦ੍ਰਿਸ਼ਟਾਂਤ ਤੇਰੇ ਸਾਹਮਣੇ ਆ ਕਹਿਣ ਲੱਗੇ।
ਹਾਂਜੀ, ਪ੍ਰਭ ਮਰਜ਼ੀ ਦੇਖਣ ਸਖਿਆ,
ਤੂੰ ਰੱਬ ਦੀ ਮਰਜ਼ੀ ਵੇਖੀ, ਰੱਬ ਦੀ ਸਾਡੀ ਮਰਜ਼ੀ ਵੀ ਨਹੀਂ ਵੇਖੀ, ਤੂੰ ਪਰਮੇਸ਼ਰ ਦੀ ਇੱਛਾ ਵੇਖੀ ਹੈ।
ਹਾਂਜੀ, ਹੋਏ ਨਾ ਏਕੋ ਦੋਏ ਨਾ ਰਹੇ,
ਇੱਕ ਵੀ ਨਹੀਂ ਹੋਣਾ ਪੰਥ ਧਰਮ ਇੱਕ ਵੀ ਨਹੀਂ ਹੋਣਾ ਕਹਿਣ ਲੱਗੇ, ਸੰਸਾਰ ਤੇ ਇੱਕ ਧਰਮ ਨਹੀਂ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ ਜੀ। ਹਾਂ, ਪਰਮੇਸ਼ਰ ਚਾਹੇ ਤੇ ਹੋ ਸਕਦਾ ਜੀ, ਇਹ ਗੱਲ ਹੈਗੀ ਜੀ, ਪਰਮੇਸ਼ਰ ਚਾਹੇ ਤੇ ਇੱਕ ਧਰਮ ਦਾ ਵੀ ਰਾਜ ਹੋ ਸਕਦਾ, ਸਾਰੀ ਦੁਨੀਆਂ ਇੱਕ ਬਣ ਸਕਦੀ ਹੈ ਜੀ, ਪਰ ਫਿਲਹਾਲ ਮਹਾਰਾਜ ਜੋ ਕਹਿ ਰਹੇ, ਮਹਾਰਾਜ ਕਹਿਣ ਲੱਗੇ ਜੋ ਤੂੰ ਕਰ ਰਿਹਾ ਇੱਕ ਨਹੀਂ ਹੋਣਾ, ਹੋਏ ਨਾ ਏਕ, ਪਰ ਜਿਹੜੇ ਦੋ ਵੇਖ ਰਹੇ ਦੋ ਦੋ ਵੀ ਨਹੀਂ ਹੋਣੇ ਕਹਿਣ ਲੱਗੇ।
ਹਾਂਜੀ, ਬਣੇ ਤੀਨ ਪੁਨ ਬਿਥਾ ਲਹੈ,
ਮਹਾਰਾਜ ਕਹਿਣ ਲੱਗੇ ਸੁਣ ਲਾ ਤਿੰਨ ਆਉਣੇ ਹੀ ਤਿੰਨ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਭਾਵ ਖਾਲਸਾ ਵੀ ਆ ਰਿਹਾ ਨਾਲ ਹੀ ਕਹਿਣ ਲੱਗੇ, ਤੇ ਮਹਾਰਾਜ ਦਾ ਬਚਨ ਹੁਣ ਸੁਣ ਲਓ ਤਗੜੇ ਹੋ ਕੇ ਜੀ ਸਾਰੇ। ਰਾਜ ਕਰੇਗਾ ਖਾਲਸਾ,
ਰਾਜ ਕਰੇਗਾ ਖਾਲਸਾ,
ਰਾਜ ਕਰੇਗਾ ਖਾਲਸਾ,
ਰਾਜ ਕਰੇਗਾ ਖਾਲਸਾ।
ਇਹ ਔਰੰਗਜ਼ੇਬ ਦੇ ਬੋਲ ਨਹੀਂ ਹੈਗੇ, ਦਸਵੇਂ ਪਾਤਸ਼ਾਹ ਦੇ ਬੋਲ ਨੇ ਜੀ। ਮਹਾਰਾਜ ਦੇ ਬੋਲ ਸੱਚੇ ਹੋਣੇ ਨੇ। ਹਾਂਜੀ,
ਇਹ ਖੁਦਾਏ ਕੀ ਲਖੋ ਰਜ਼ਾਏ,
ਇਹ ਖੁਦਾ ਦੀ ਮਰਜ਼ੀ। ਉਹ ਤਿੰਨ ਚੱਲਣੇ ਹੀ ਕਹਿਣ ਲੱਗੇ, ਤਿੰਨ ਫਿਰ ਚੱਲੇ ਜੀ। ਅੱਜ ਹਿੰਦੂ ਧਰਮ ਵੀ ਹੈਗਾ ਜੀ, ਤੁਰਕ ਵੀ ਹੈ, ਤੇ ਗੁਰੂ ਕੇ ਸਿੱਖ ਵੀ ਹੈਗੇ ਜੀ, ਸਿੰਘ ਵੀ ਹੈਗੇ ਜੀ। ਹਾਂਜੀ,
ਜਿਸ ਕੋਈ ਨਾ ਸਕੇ ਮਿਟਾਏ,
ਇਸ ਰੱਬ ਦੀ ਮਰਜ਼ੀ ਨੂੰ ਤੂੰ ਚੋਟੀ ਦਾ ਜ਼ੋਰ ਲਾ। ਔਰੰਗਜ਼ੇਬ, ਤੂੰ ਰੱਬ ਦੇ ਹੁਕਮ ਨੂੰ ਮੇਟ ਨਹੀਂ ਸਕਦਾ। ਕਹਿਣ ਲੱਗੇ, ਤੇਰੇ ਚ ਇੰਨੀ ਤਾਕਤ ਨਹੀਂ ਹੈਗੀ। ਕਹਿਣ ਲੱਗੇ, ਹਾਂਜੀ,
ਚੱਲਬੋ ਸ਼੍ਰੀ ਪ੍ਰਭ ਕੇ ਅਨੁਸਾਰੀ।
ਚੁੱਪ ਕਰਕੇ ਕਹਿਣ ਲੱਗੇ, ਰੱਬ ਦੇ ਅਨੁਸਾਰੀ ਹੋ ਜਾ। ਕਹਿਣ ਲੱਗੇ, ਪਰਮੇਸ਼ਰ ਦੇ ਅਨੁਸਾਰੀ ਹੋ ਜਾ, ਖੁਦਾ ਦੇ ਅਨੁਸਾਰ ਚੱਲ।
ਧਰਮ ਰੀਤ ਇਹ ਲਖੋ ਹਮਾਰੀ,
ਇਹ ਧਰਮ ਦੀ ਰੀਤੀ ਹੈ। ਧਾਰਮਿਕ ਬੰਦੇ ਰੱਬ ਦੇ ਹੁਕਮ ਅਨੁਸਾਰ ਚੱਲਦੇ। ਤੂੰ ਨਮਾਜ਼ ਪੜ੍ਹਨ ਵਾਲਾ ਬੰਦਾ, ਕਹਿਣ ਲੱਗੇ ਰੱਬ ਦੇ ਹੁਕਮ 'ਚ ਚੱਲ। ਇਹਦੇ ਤੋਂ ਅੱਗੇ ਫਿਰ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸੁਣਾਂਗੇ। ਹੁਣ ਮਹਾਰਾਜ ਦੀ ਸ਼ਹੀਦੀ ਵਾਲੇ ਪ੍ਰਸੰਗ ਜਿਹੜੇ ਨੇ ਉਹ ਆਰੰਭ ਹੋ ਜਾਣੇ ਨੇ। ਅਗਲੇ ਪ੍ਰਸੰਗ ਸਾਰੇ ਤਕਰੀਬਨ ਬੈਰਾਗ ਵਾਲੇ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਕਥਾ ਕਰਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਦੀ ਖਿਮਾ। ਗੁਰੂ ਸਾਹਿਬ ਚਾਹੁਣ ਤਾਂ ਔਰੰਗਜ਼ੇਬ ਦੀ ਮੱਤ ਵੀ ਬਦਲ ਸਕਦੇ ਜੀ, ਮੱਤ ਬਦਲ ਸਕਦੇ ਜੀ। ਔਰੰਗਜ਼ੇਬ ਦੂਜਿਆਂ ਨੂੰ ਮੁਸਲਮਾਨ ਬਣਾ ਰਿਹਾ ਨਾ ਜੀ, ਗੁਰੂ ਸਾਹਿਬ ਚਾਹੁਣ ਤੇ ਔਰੰਗਜ਼ੇਬ ਨੂੰ ਹੀ ਸਿੱਖ ਬਣਾ ਦੇਣ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਵੀ ਕਰ ਲੈ ਜੋ ਕਰਨਾ ਨਹੀਂ ਇਹਨੇ ਜੀ। ਅਸਲ 'ਚ ਜੇ ਮਹਾਰਾਜ ਸ਼ਹੀਦੀ ਨਾ ਦੇਣ ਜੀ ਤੇ ਇਹਦਾ ਪੁੰਨ ਪ੍ਰਤਾਪ ਕਿਵੇਂ ਘਟੇਗਾ ਸਾਰਾ? ਇਹਨੂੰ ਵੀ ਤਾਂ ਜਣੋਂ ਪੁੱਟਣਾ ਨਾ ਜੀ। ਰਸਤੇ ਵਿੱਚ ਸਿੱਖਾਂ ਸਵਾਲ ਕੀਤਾ ਸੀਗਾ, ਮਹਾਰਾਜ ਇਹ ਕੀ ਖੇਡ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਵਚਨ ਦਿੱਤਾ ਹੋਇਆ ਵਾਪਸ ਲੈਣ ਜਾ ਰਹੇ ਹਾਂ। ਕਹਿਣ ਲੱਗੇ ਮਹਾਰਾਜ ਕੀ? ਮਹਾਰਾਜ ਕਹਿੰਦੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਦਿੱਤਾ ਸੀਗਾ। ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦਾ ਰਾਜ ਦਿੱਤਾ ਸੀਗਾ ਜੀ। ਆਖਿਆ ਸੀ ਤੇਰੀਆਂ ਪੁਸ਼ਤਾਂ ਰਾਜ ਕਰਨਗੀਆਂ, ਤੇ ਬਾਬਰ ਦੀਆਂ ਪੁਸ਼ਤਾਂ ਨੇ ਕੀਤਾ ਰਾਜ ਜੀ, ਸ਼ੱਕ ਕੋਈ ਨਹੀਂ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਵੀ ਬਾਬਰ, ਜੇ ਤੇਰੀ ਪੁਸ਼ਤ ਕਿਸੇ ਤੇ ਅਨਿਆ ਕਰੇਗੀ ਤੇ ਇਹ ਰਾਜ ਭਾਗ ਅਸੀਂ ਸਿਰ ਦੇ ਕੇ ਵਾਪਸ ਲਵਾਂਗੇ। ਕਹਿਣ ਲੱਗੇ ਭਾਵੇਂ ਸਿਰ ਵੀ ਦੇਣਾ ਪੈ ਜਾਵੇ ਫਿਰ ਵਾਪਸ ਲੈ ਲਵਾਂਗੇ। ਬਾਬਰ ਕਹਿੰਦਾ ਜੀ ਠੀਕ ਹੈ। ਉਹ ਹੁਣ ਔਰੰਗਜ਼ੇਬ ਤੋਂ ਬਾਅਦ ਪਤਾ ਨਹੀਂ ਹੋਇਆ ਜੀ ਫਿਰ ਜੀ, ਇਹਨੇ ਆਤੀ ਕਰਾ ਦਿੱਤੀ ਸੀਗੀ ਜੀ। ਸੋ ਇਹ ਪ੍ਰਸੰਗ ਜਿਹੜੇ ਨੇ ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਸਾਰੀ ਸੰਗਤ 5 ਮਿੰਟ ਸਤਨਾਮ ਵਾਹਿਗੁਰੂ ਜਪ ਕੇ ਫਿਰ ਖਿਮਾ ਮੰਗੀ, ਐਨ ਨੇਤਰ ਬੰਦ ਕਰੋ। ਪਰਮੇਸ਼ਰ ਦੀ ਰਜਾ ਵਿੱਚ ਭਲਾ ਜੀ ਹੁਕਮ ਰਜਾਈ, ਨਾਨਕ ਲਿਖਿਆ ਹੁਕਮ ਦੀ ਵਿੱਚ ਰਹਿਣਾ ਚਾਹੀਦਾ, ਹੁਕਮ ਹੈ ਅੰਦਰ ਸਭ ਕੁਝ। ਜਪਜੀ ਸਾਹਿਬ ਦੀਆਂ ਆਰੰਭਤਾ ਤੇ ਮਹਾਰਾਜ ਸਾਨੂੰ ਦੱਸ ਦਿੰਦੇ ਜੀ। ਨੇਤਰ ਬੰਦ ਕਰੋ, ਸਭ ਦਾ ਅਨੁਭਵ ਪ੍ਰੇਮ ਸਹਿਤ ਗੱਜ ਕੇ ਆਖੋ,
ਸਤ ਨਾਮ ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਨਾਮ ਜਪਣ ਵਾਲਾ ਸਭਾ ਬਣਾਉਣ ਜੀ। ਨਾਮ ਦੇ ਵਿੱਚ ਬੜੀ ਵੱਡੀ ਤਾਕਤ ਹੈ ਜੀ। ਆ ਜਿਹੜਾ ਇਹ ਉੱਚੀ ਬੋਲਦੇ ਨਾ ਜੀ ਗੱਜ ਕੇ, ਤੇ ਬਾਜ਼ਾਰ 'ਚ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾਂਦੀ ਹੋਏਗੀ, ਉੱਥੋਂ ਉੱਥੋਂ ਤੱਕ ਦਾ ਜਿਹੜਾ ਮਾਹੌਲ ਹੈ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਵਿੱਤਰ ਹੋ ਜਾਂਦਾ ਜੀ। ਨਾਮ ਵਿੱਚ ਇੰਨੀ ਤਾਕਤ। ਇੱਕ ਵਾਰੀ ਹੋਰ ਗੱਜ ਕੇ ਆਖ ਦਿਓ ਕਿ ਮੈਂ ਮੰਗੀਏ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਵਾਹਿਗੁਰੂ।
ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।